ਸ਼ਕਰ ਫਰਾਇਆ ਵੀ ਕਿਸੇ ਨੇ ਸਰਦਾ ਨਾਲ ਯਾਦ ਕੀਤਾ ਉਸ ਥਾਂ ਤੇ ਪਹੁੰਚੇ ਹਨ। ਜੇ ਉਸ ਤਰ੍ਹਾਂ ਦੇ ਕੋਈ ਰਿਧੀਆਂ ਸਿੱਧੀਆਂ ਵਿੱਚ ਦਮ ਗਜੇ ਮਾਰਨ ਹੰਕਾਰ ਫਸਿਆ ਹੋਇਆ ਹੈ, ਸਿੱਧ ਆਦਿਕ ਜਾਂ ਹੋਰ ਉਹਨਾਂ ਥਾਵਾਂ ਤੇ ਵੀ ਪਹੁੰਚੇ ਹਨ ਜਿੱਥੇ ਬਹੁਤਾ ਭਾਰੀ ਪਖੰਡ ਆਦਿਕ ਦੇ ਹੰਕਾਰ ਸੀ, ਉਹਨਾਂ ਨੂੰ ਨਿਰਦ ਕਰ ਲਈ ਹਜ਼ੂਰ ਪਹੁੰਚੇ ਹਨ। ਪ੍ਰੇਮੀਆਂ ਨੂੰ ਵੀ ਤਾਰਿਆ, ਹੰਕਾਰੀਆਂ ਨੂੰ ਵੀ ਤਾਰਿਆ, ਜੋ ਜੋ ਵੀ ਨੇੜੇ ਲੱਗਾ ਹਰ ਇੱਕ ਦਾ ਭਲਾ ਹੋਇਆ ਹੈ। ਇਸ ਧਰਤੀ ਦੇ ਵਿਚਰਦਿਆਂ ਹੋਇਆਂ ਜਿੰਨਾ ਗੁਰੂ ਨਾਨਕ ਪਾਤਸ਼ਾਹ ਵਿਚਰੇ ਹਨ, ਸਰਯੁਗ ਤੋਂ ਲੈ ਕੇ ਹੁਣ ਤੱਕ ਕੋਈ ਨਹੀਂ ਵਿਚਰਿਆ। ਸੱਚਖੰਡ ਵੀ ਸਰੀਰ ਸਮੇਤ ਮਹਾਰਾਜ ਸਾਹਿਬ ਦੋ ਵਾਰੀ ਗਏ, ਤੀਜੀ ਵਾਰੀ ਸਿੱਧੀ ਵੀ ਚਲੇ ਗਏ। ਇਸ ਪ੍ਰਕਾਰ ਇਸ ਧਰਤੀ ਦੇ ਆ ਕੇ ਹਜ਼ੂਰ ਨਿਵੇਂ ਹਨ। ਕਿਸੇ ਥਾਂ ਤੇ ਕਿਹੜਾ ਥਾਂ ਹੈ, ਉਹ ਸੀ ਸ਼ਬਦ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਜਿਸ ਨੂੰ ਨਿਵੇ ਹਨ। ਸ਼ਬਦ ਨੂੰ ਗੁਰੂ ਮੰਨਿਆ, ਸ਼ਬਦ ਦੀਆਂ ਨਾਮ ਦੀਆਂ ਬਕਰਮਾਂ ਕੀਤੀਆਂ, ਸ਼ਬਦ ਨੂੰ ਮੱਥਾ ਟੇਕਿਆ। ਇਸ ਪ੍ਰਕਾਰ ਕਿਸੇ ਸਰੀਰ ਨੂੰ ਗੁਰੂ ਨਹੀਂ ਮੰਨਿਆ। ਖਾਰਾ ਉਹ ਵਿਚਾਰ, ਰਾਜਾ ਸ਼ਿਵਨਾਥ ਆਪਣੇ ਦੇਹ ਸੰਗਲਾ ਦੀਪ ਵਿੱਚ ਬੈਠਾ ਹਜ਼ੂਰ ਨੂੰ ਯਾਦ ਕਰਦਾ ਹੈ। ਮਹਾਰਾਜ ਸਾਹਿਬ ਉਹਦਾ ਸਿੱਧ ਪਰਖਣ ਵਾਸਤੇ, ਉਹਨੂੰ ਸਿੱਖਿਆ ਦੇਣ ਵਾਸਤੇ ਉਸ ਸਥਾਨ ਤੇ ਪਹੁੰਚੇ ਹਨ ਜੋ ਰਾਜੇ ਦੇ ਨਾਲ ਯੋਗਾ ਵਿਹਾਰ ਦੇ ਮੁਤਲਕ ਬਚਨ ਬਲਾਸ ਹੋਏ ਸਨ। ਸੋ ਉਹ ਆਪ ਜੀ ਸੁਣ ਰਹੇ ਹੋ, ਜਿਹੜੇ ਕਹਿਣੇ ਵੀ ਕੁਝ ਔਖੇ ਆ ਤੇ ਸੁਣਨੇ ਬਹੁਤੇ ਔਖੇ ਹੈ ਤੇ ਕਮਾਉਣੇ ਉਸ ਤੋਂ ਜ਼ਿਆਦਾ ਔਖੇ ਨੇ। ਬੜੇ ਸਿਆਣੇ ਪੁਰਖ ਹੀ ਸਮਝ ਸਕਦੇ ਨੇ ਕਥਾ ਦੀ ਕਥਾ ਤੋਂ ਗਾਂਹ ਕਥਾ, ਇਹਦਾ ਵਿਚਾਰ ਕਰਕੇ ਤੇ ਹਿਰਦੇ ਚ ਵਸਾ ਕੇ ਜ਼ਿੰਦਗੀ ਜੀਵਨ ਸਫਲਾ ਬਣਾ ਸਕਦੇ ਹਨ। ਮਹਾਰਾਜ ਸਾਹਿਬ ਇਹਨਾਂ ਔਖਿਆਂ ਰਸਤਿਆਂ ਤੋਂ, ਕਠਿਨ ਮਾਰਗਾਂ ਤੋਂ ਸਿੱਖਾਂ ਨੂੰ ਬਚਾਇਆ ਹੈ। ਬੜੀ ਸੋਹਣੀ ਬਖਸ਼ ਕੀਤੀ ਸਤਿਗੁਰ ਪੂਰਾ, ਭੇਟੀਏ ਪੂਰੀ ਹੋਵੇ ਜਗਤ, ਹਸੰਦਿਆਂ ਖਿਰੰਦਿਆਂ ਪੈਨੰਦਿਆਂ ਖਵੰਦਿਆਂ ਵਿੱਚੇ ਹੋਏ ਮੁਕਤ। ਕਰ ਰਾਜਾ ਚਾਹੁੰਦਾ ਹੈ ਹਜ਼ੂਰ ਸੱਚੇ ਪਾਤਸ਼ਾਹ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਜਨਮ ਸਾਖੀ ਆਦਿਕ ਜੋ ਬਾਲਾ ਜੀ ਰਸਨ ਤੋਂ ਕੌਤ ਗੁਰੂ ਅੰਗਦ ਸਾਹਿਬ ਜੀ ਨੇ ਸੁਣ ਕੇ ਲਿਖਵਾਏ ਸਨ, ਇਸੇ ਪ੍ਰਕਾਰ ਉਹਨਾਂ ਵਿੱਚੋਂ ਤੇ ਹੋਰ ਗ੍ਰੰਥਾਂ ਚੋਂ ਲੈ ਕੇ ਮਹਾਨ ਵਿਦਵਾਨ ਕਵੀ ਸੰਤੋਖ ਸਿੰਘ ਜੀ ਇਹਨਾਂ ਨੂੰ ਕਵਿਤਾ ਦੇ ਲਿਹਾਜੇ ਨਾਲ ਮਾਲਾ ਦੇ ਵਿੱਚ ਪਿਓ ਕੇ ਇਹਨਾਂ ਫੁੱਲਾਂ ਨੂੰ ਸੰਗਤਾਂ ਸਮੱਖ ਰੱਖ ਰਹੇ ਹਨ। ਆਓ ਮਿਲ ਕੇ ਵਿਚਾਰ ਕਰੀਏ, ਕੁਝ ਯੋਗ ਦੇ ਅੰਗ ਆਪ ਜੀ ਨੇ ਕੱਲ੍ਹ ਸਰਵਣ ਕੀਤੇ ਸਨ, ਕੁਝ ਅੱਜ ਸਰਵਣ ਕਰੀਏ, ਕਿਸ ਪ੍ਰਕਾਰ ਆਪ ਜੀ ਕਿਰਪਾ ਕਰਦੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਜੀ। ਚੌਥਾ ਅੰਗ ਯੋਗ ਕਾ ਆਸਣ,
ਚੌਥਾ ਅੰਗ ਹੈ ਯੋਗ ਦਾ ਜਿਹੜਾ ਆਸਣ ਸਿੱਧ ਹੋ ਕੇ ਬੈਠਣਾ ਹੈ।
ਵੇਦ ਜੁਗੀਸ਼ਰ ਕਰਹੀ ਭਾਸ਼ਣ,
ਚਾਰੇ ਵੇਦ ਤੇ ਯੋਗੀ ਜਨ ਵਿਸ਼ੇਸ਼ ਭਾਸ਼ਣ ਕਰਦੇ ਉਚਾਰਦੇ ਹਨ।
ਜਿਤੇ ਜੀਵ ਜਗਤ ਮੈਂ ਜਾਣਾ,
ਜਿਤਨੇ ਇੱਕ ਜੀਵ ਪਰਮੇਸ਼ਰ ਨੇ ਜਗਤ ਵਿੱਚ ਪੈਦਾ ਕੀਤੇ ਨੇ, ਜੈ ਨਾਮ ਪੈਦਾ ਹੋਣ ਦਾ ਗਤ ਨਾਮ ਨਾਸ਼ ਹੋਣ ਦਾ ਹੈ। ਜਿੰਨੇ ਵੀ ਬਹਿੰਦੇ ਹਨ ਦੁਨੀਆਂ ਦੇ ਆਸਣ, ਦੁਨੀਆਂ ਦੇ ਲਾਲ ਜੀ ਪੈਦਾ ਹੋਏ,
ਆਸਣ ਤੇ ਹੀ ਪਰਮਾਨੋ,
ਇੰਨੇ ਆਸਣ ਹੀ ਪ੍ਰਮਾਣ ਕਰੋ, ਮੰਨਣਾ ਕਰੋ। ਉਹਨਾਂ ਵਿੱਚੋਂ ਮੁੱਖ ਆਸਣ 84 ਮੰਨੇ ਨੇ ਸਿੱਧ ਜਨਾਂ ਨੇ, ਤੇ ਕੁਝ ਮੁੱਖ ਆਸਣ ਨੇ ਤੇ ਕੁਝ ਹੋਰ ਬੇਅੰਤ ਪ੍ਰਕਾਰ ਦੇ ਨੇ, ਵੱਖਰੇ ਵੱਖਰੀ ਤਰ੍ਹਾਂ ਦੇ।
ਤੰਤੇ ਜੋਗਮ ਸ਼੍ਰੋਮਣ ਦਿਨੇ,
ਅੰਮ੍ਰਿਤ ਸੰਚਾਰ ਕਰਨ ਵੇਲੇ ਪੰਜ ਪਿਆਰੇ ਵੀਰ ਆਸਣ ਬੈਠਦੇ ਨੇ। ਸੋ ਇਹ ਗੋਡਾ ਤਾਂ ਨੂੰ ਕਰਦੇ ਹਨ ਤੇ ਇੱਕ ਥੱਲੇ ਨੂੰ ਰੱਖਦੇ ਹਨ, ਇਹ ਵੀ ਆਸਣ, ਕਪਾਲੀ ਆਸਣ, ਪਦਮ ਆਸਣ ਵੱਖਰੇ ਵੱਖਰੇ ਅਨੇਕ ਪ੍ਰਕਾਰ ਦੇ ਹਨ। ਤਿੰਨ ਤੇ ਜੁਗਮ ਸ਼੍ਰੋਮਣ ਦੀਨੋ, ਇਹਨਾਂ ਵਿੱਚ ਜੁਗਮਨ ਦੋ ਸ਼੍ਰੋਮਣੀ ਦੀਨੋ ਚੁਣੇ ਹਨ, ਯੋਗੀ ਜਨਾ ਮਹਾਤਮਾ ਜਨਾ ਨੇ।
ਮਹਾਂਪੁਰਖ ਹਿਤਕਾਰ ਸੋਲੀਨੇ,
ਮਹਾਂਪੁਰਖਾਂ ਦੇ ਹਿਤ ਕਰਕੇ ਪ੍ਰੇਮ ਨਾਲ ਇਹਨਾਂ ਚ ਦੋ ਆਸਣ ਲੈਣਾ ਕੀਤੀਆਂ, ਉਹਨਾਂ ਦੀ ਵਿਚਾਰ ਸੁਣੀਏ।
ਪਦਮ ਆਸਣ ਦੋ,
ਇੱਕ ਦਾ ਨਾਂ ਹੈ ਸਿੱਧ ਆਸਣ, ਇੱਕ ਦਾ ਨਾਮ ਹੈ ਪਦਮ ਆਸਣ, ਇਹ ਦੋ ਆਪ ਜੀ ਹੁਣ ਕਥਨ ਕਰਨ ਲੱਗੇ ਹਨ।
ਲੱਛਣ ਸੁਣੀਏ ਸੋ,
ਇਹਨਾਂ ਜਿਹੜੇ ਵਿਲੱਛਣ ਹਨ, ਜਿਵੇਂ ਜਿਵੇਂ ਲਾਉਣੇ ਹਨ, ਇਹ ਸੁਣਨਾ ਕਰੋ।
ਖੂਦ ਮਿਰਗਲ ਉਤਰਨ ਪਾਏ,
ਆਪ ਜੀ ਕਿਸੇ ਛੇਤ ਧਰਤੀ ਨੂੰ ਖੋਦ ਕੇ ਕਹੀ ਨਾਲ ਕੁੱਟ ਭਾਵ ਪੁੱਟ ਕੇ ਗੋਡ ਕੇ ਤੇ ਭਾਵ ਨਿਰਦਲ ਕੂਲੀ ਕਰ ਲਵੇ, ਨਰਮ ਕਰ ਲਵੇ। ਕੁਛ ਬੀਜਣ ਦੇ ਯੋਗ ਜਿਵੇਂ ਜ਼ਿਮੀਂਦਾਰ ਧਰਤੀ ਨੂੰ ਸਾਧਦਾ ਹੈ, ਇਸ ਪ੍ਰਕਾਰ ਇਹਨੂੰ ਨਿਰਦਲ ਕੋਲ ਘੁੰਮਾ ਨਰਮ ਕਰ ਲਵੇ, ਤਿਰਨ ਪਾਏ। ਇਹਦੇ ਵਿੱਚ ਫਿਰ ਮਖਬਲੀ ਘਾਹ ਆਦਿਕ ਜਾਂ ਇਹੋ ਜਿਹੇ ਕੱਖ ਛੋਟੇ ਛੋਟੇ ਬੀਜ ਦੇਵੇ।
ਪੱਟ ਬਿਮਲ ਵਿਛਾਏ,
ਯੋਗ ਹੋ ਜਾਵੇ ਉੱਗ ਪਵੇ ਤੇ ਪੱਟ ਰੇਸ਼ਮੀ ਜਾਂ ਕੋਈ ਬਿਮਲ ਉੱਜੜ ਵਸਤਰ ਇਸ ਘਾਸ ਦੇ ਉੱਪਰ ਵਿਛਾ ਲੈਣਾ ਕਰੇ।
ਪਾਵਨ ਅੰਗ ਡੁਲਾਏ,
ਪਾਵਨ ਇਸ਼ਨਾਨ ਪਾਨ ਕਰਕੇ ਪਵਿੱਤਰ ਹੋ ਕੇ ਇਸ ਆਸਣ ਤੇ ਬੈਠ ਜਾਵੇ। ਆਪਣੇ ਜਿਹੜੇ ਅੰਗ ਹਨ ਸਰੀਰ ਕਿੱਧ ਦੁਰਨ ਹਲਾਵੇ ਡੋਰ ਬੈਠੇ
ਬਾਂਹ ਪੈਰ ਤੋਂ ਗੁਦਾ ਦਬਾਏ
ਤੋ ਬਾਹੀ ਜੋ ਆਪਣਾ ਪੈਰ ਹਨ ਅੱਡੀ ਖੱਬੇ ਪੈਰ ਦੀ ਉਹਦੇ ਨਾਲ ਆਪਣੇ ਗੁਦਾ ਨੂੰ ਦਬਾ ਲੈਣਾ ਕਰੇ
ਦੋਰਾ ਇੰਦਰੀ ਪਰ ਦਹਿਨੋ ਤਰੈ ਅਗਰ ਨਾਸਕਾ
ਧਿਆਨ ਜੋ ਭਾਵ ਇਹ ਸੱਜਾ ਪੈਰ ਹੈ ਇਹਦੇ ਨਾਲ ਆਪਣੀ ਇੰਦਰੀ ਆਦਿਕ ਨੂੰ ਦਬਾ ਕੇ ਸਾਹਮਣੇ ਬੈਠੇ
ਸਿੱਧ ਆਸਨ ਇਹ ਕੂਪਨ ਹੈ ਜੋਗੀ ਕਰ ਤੁਸੀਂ
ਇਹ ਭਾਵ ਸਿੱਧ ਆਸਨ ਜਿਹੜਾ ਹੈ ਇਹ ਜੋਗੀ ਜਨ ਕਰਦੇ ਹਨ ਜਿਹੜੇ ਸਿਆਣੇ ਹਨ ਹਰ ਇੱਕ ਪਾਸੋਂ ਨਹੀਂ ਹੁੰਦਾ
ਦੋ ਪਈ ਦਾਏ ਪਗ ਪਰ ਧਰ ਕਰ ਬਾਵਾਂ
ਇਸੇ ਪ੍ਰਕਾਰ ਜਿਹੜਾ ਦਾਏ ਪੈਰ ਹੈ ਉਹਦੇ ਪੱਗ ਨੂੰ ਭਾਵ ਜਿਹੜਾ ਭਾਵ ਦਾਏ ਪੈਰ ਹੈ ਬਾਹੇ ਤੇ ਦਾਏ ਦਾਏ ਨਾਮ ਸੱਜੇ ਦਾ ਤੇ ਬਾਹੇ ਖੱਬੇ ਦਾ ਹੈ ਉਹ ਦਾਏ ਪੈਰ ਆਪਣੇ ਪੱਟ ਉੱਪਰ ਰੱਖ ਲਵੇ ਆਪ ਜੀ ਜਣਾਉਂਦੇ ਹਨ
ਬਾਵੇਂ ਪਰ ਕਰ ਦਹਿਨ ਟਿਕਾਵਾ
ਉੱਪਰ ਆਪਣੀ ਜਿਹੜੀ ਖੱਬੀ ਬਾਂਹ ਉਹ ਟਿਕਾ ਲਵੇ ਤੇ ਫੇਰ ਜਿਹੜਾ ਸੱਜਾ ਪੈਰ ਹੈ ਖੱਬਾ ਪੈਰ ਸੱਜੇ ਪੱਟ ਤੇ ਰੱਖ ਲਵੇ ਤੇ ਸੱਜਾ ਹੱਥ ਜਿਹੜਾ ਉਹਦੇ ਉੱਤੇ ਟਿਕਾ ਲੈਣਾ ਕਰੇ
ਦੋਨੋਂ ਪੂਜਾ ਕੰਡ ਕਰ ਪਾਸੇ
ਦੋਵੇਂ ਬਾਹਾਂ ਜਿਹੜੀਆਂ ਨੇ ਕੰਡ ਦੇ ਪਿਛਲੇ ਪਾਸੇ ਮੋਹਰਾਂ ਦੇ ਕਰ ਲਵੇ ਇਵੇਂ ਆਪ ਕਹਿੰਦੇ ਹਨ
ਰਹੇ ਅੰਗੂਠੇ ਪਾਗ ਦਿੜ ਹੱਥ
ਸੋ ਆਪਣੇ ਹੱਥ ਸੱਜੇ ਨਾਲ ਪਿੱਛੋਂ ਦੀ ਕਰਕੇ ਸੱਜੇ ਹੱਥ ਦਾ ਅੰਗੂਠਾ ਪਕੜ ਲਵੇ ਤੇ ਖੱਬੇ ਹੱਥ ਨਾਲ ਪਿੱਛੋਂ ਦੀ ਖੱਬੇ ਪੈਰ ਦਾ ਅੰਗੂਠਾ ਪਕੜ ਲਵੇ ਦੋਨਾਂ ਪੱਟਾਂ ਤੇ ਟਿਕਾ ਕੇ ਬੜਾ ਔਖਾ ਹੈ ਛੋਟੀ ਅਵਸਥਾ ਦੇ ਬੱਚੇ ਕਰ ਸਕਦੇ ਆ ਬਜ਼ੁਰਗਾਂ ਪਾਸੋਂ ਮੁਸ਼ਕਲ ਹੈ ਜਾਂ ਜੋਗੀ ਵਿਹਾਸੀ ਕਰ ਸਕਦੇ ਹਨ ਇਹ ਆਸਣ ਲਾਉਣ ਦਾ ਆਪ ਜੀ ਭਾਵ ਇਸ਼ਾਰਾ ਕਰ ਰਹੇ ਦੱਸ ਰਹੇ ਹਨ
ਭੂਕੋ ਕਿਦੋਂ ਨਾਸਕਾ ਧਿਆਨ
ਭੂਕੋ ਜੋ ਭਾਵ ਇਹ ਨਾਸਕਾ ਦੇ ਸਾਹਮਣੇ ਪ੍ਰਵੱਟੇ ਹਨ ਇੱਥੇ ਨਾਸਕਾ ਦੇ ਸਾਹਮਣੇ ਭਾਵ ਧਿਆਨ ਜਿਹੜਾ ਉਹ ਧਰੇ
ਕਰ ਬੈਸੇ ਪਦਮ ਆਸਣ ਜਾਨਾ
ਇਹਨੂੰ ਕਰਕੇ ਬੈਠ ਜਾਵੇ ਦਾ ਨਾਂ ਹੈ ਪਦਮ ਆਸਣ ਇਹ ਲਾਉਣਾ ਮੁਸ਼ਕਲ ਹੈ ਪਦਮ ਆਸਣ ਲਾ ਕੇ ਇਵੇਂ ਬੈਠ ਜਾਣਾ ਕਰੇ
ਅੰਗ ਪੰਚਮੋ ਪ੍ਰਾਣਾਯਾਮ
ਪੰਚਮੋ ਅੰਗ ਪ੍ਰਾਣਾ ਜਾਪ ਦਾ ਆਪ ਜੀ ਸਿੱਧ ਕਰਦੇ ਹਨ
ਪੂਰਕ ਕੁੰਭਕ ਰੇਚਕ ਨਾਮ
ਇਹਨਾਂ ਦੇ ਤਿੰਨ ਨਾਮ ਹਨ ਇੱਕ ਦਾ ਨਾਮ ਹੈ ਪੂਰਕ ਸੋ ਸਵਾਸਾਂ ਨੂੰ ਚੜਾਉਣਾ ਇੱਕ ਦਾ ਨਾਮ ਹੈ ਕੁੰਭਕ ਸਵਾਸਾਂ ਨੂੰ ਟਿਕਾਉਣਾ ਇੱਕ ਦਾ ਨਾਮ ਹੈ ਰੰਚਕ ਸਵਾਸਾਂ ਨੂੰ ਉਤਾਰਨਾ ਕਿਵੇਂ ਚੜਾਉਣੇ ਤੇ ਉਤਾਰਨੇ ਹਨ ਇਹ ਆਪ ਜੀ ਦੱਸ ਰਹੇ ਹਨ
ਬਾਹਰ ਤੇ ਮਨ ਸੁਰਤ ਟਿਕਾਵੇ
ਬਾਹਰ ਜਾਂਦੇ ਹੋਏ ਸੁਰਤੀ ਨੂੰ ਮਨ ਨੂੰ ਆਪਣੇ ਇੱਕ ਥਾਂ ਕਰੇ ਇਕੱਤਰ ਕਰਕੇ ਟਿਕਾਉਣਾ ਕਰੇ ਸੁਰਤੀ ਨੂੰ ਕਾਬੂ ਚ ਕਰੇ
ਦਹਿਨੇ ਸੁਰਤੀ ਪ੍ਰਾਣ ਚੜਾਵੇ
ਫਿਰ ਪਹਿਲੋਂ ਜਿਹੜਾ ਦਹਿਨਾ ਸੁਰ ਹੈ ਨਾ ਸੱਜਾ ਸੁਰ ਨਾਸਕਾ ਸੋ ਇੜਾ ਤਿੰਗਲਾ ਤੇ ਸੁਖਮਨਾ ਤਿੰਨ ਮੰਨੀਏ ਇਹ ਭਾਵ ਤਿੰਨੇ ਨਹੀਂ ਚੱਲਦੀਆਂ ਦੋ ਚੱਲਦੀਆਂ ਦੋਵਾਂ ਚੋਂ ਇੱਕ ਬਹੁਤੀ ਚੱਲਦੀ ਇੱਕ ਮੱਧਮ ਚੱਲਦੀ ਹੈ ਖੱਬੇ ਪਾਸੇ ਪਾਸੇ ਨੂੰ ਪੈ ਜਾਵੋ ਲੰਬੇ ਤਾਂ ਫਿਰ ਸੱਜੀ ਚੱਲ ਪੈਂਦੀ ਹੈ ਸੱਜੇ ਪਾਜੋ ਖੱਬੀ ਚੱਲ ਪੈਂਦੀ ਹੈ ਇੱਕ ਸੂਰਜ ਦੀ ਮੰਨੀ ਹੈ ਤੇ ਇੱਕ ਚੰਦਰਮਾ ਦੀ ਮੰਨੀ ਹੈ ਤੇ ਗਰਮੀ ਠੰਡ ਜੋਗੀ ਜਾਣੇ ਇਹਨਾਂ ਨਾਲ ਕਰ ਲੈਂਦੇ ਸਰੀਰ ਵਿੱਚ ਪੈਦਾ ਸੋ ਇਸ ਪ੍ਰਕਾਰ ਸੱਜੀ ਸੁਰ ਥਾਣੀ ਸਵਾਸ ਨੂੰ ਤੇ ਪ੍ਰਾਣਾ ਨੂੰ ਤਾਂ ਨੂੰ ਖਿੱਚਣਾ ਹੈ ਇਹਦਾ ਨਾਂ ਪੂਰਕ ਹੈ ਤੇ ਖਿੱਚਦੇ ਹੋਏ ਕੀ ਕਰਨਾ ਇਹ ਦੱਸ ਰਹੇ ਹਨ
ਇਹਨੂੰ
ਖਿੱਚਦਿਆਂ ਹੋਇਆ ਦਵਾ ਦੱਸ ਦੋ ਤੇ ਦਸ ਬਾਰਾਂ ਮਾਤਰਾ ਆਪ ਜੀ ਕਹਿੰਦੇ ਕਹਿਣੀਆਂ ਹਨ
ਓਅੰਕਾਰ ਜਪੈ ਤਬ ਸੋਏ
ਨਾਸਾਣੀ ਸਵਾਸ ਪ੍ਰਾਣ ਖਿੱਚੀ ਜਾਣੇ ਸੱਜੀ ਨਾਲ ਖੱਬੀ ਬੰਦ ਕਰਕੇ ਤੇ ਓਅੰਕਾਰ 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 ਬਾਰਾਂ ਵਾਰੀ ਕਹਿਣਾ ਖਿੱਚਦੇ ਖਿੱਚਦੇ ਆ ਇਸ ਪ੍ਰਕਾਰ ਔਖੀ ਜੀ ਗੱਲ ਦੱਸ ਰਹੇ ਹਨ
ਜਿੱਥੇ ਪ੍ਰਾਣ ਅੰਤਰ ਠਹਿਰਾਵੇ
ਜਿੱਥੇ ਫਿਰ ਪ੍ਰਾਣ ਉੱਪਰ ਲੈ ਜਾਣਾ ਭਰਵੱਟਿਆਂ ਦਸਮ ਦੁਆਰ ਦੇ ਉੱਪਰ ਸਵਾਸ ਖਿੱਚ ਲੈਣੇ ਬਾਰਾਂ ਵਾਰੀ ਓਅੰਕਾਰ ਕਹਿ ਕੇ
ਕੁੰਭਕ ਚੇਤੋ ਨਾਮ ਕਹਾਵੇ
ਇਹਦਾ ਨਾਮ ਆ ਗਿਆ ਕੁੰਭਕ ਉੱਥੇ ਪ੍ਰਾਣ ਤੇ ਸਵਾਸ ਚੜਾ ਲਏ ਹਨ
ਚੌਵੀਸ ਮਾਤਰਾ ਓਅੰਕਾਰ
ਜਿਹੜਾ ਬਾਰਾਂ ਪਹਿਲੋਂ ਕਹੀਆਂ ਓਅੰਕਾਰ ਦੀਆਂ ਮਾਤਰਾ ਫਿਰ ਚੌਵੀ ਵਾਰਾਂ ਕੁੰਭਕ ਵਿੱਚ ਚੜਾ ਕੇ ਦਸਮ ਦੁਆਰ ਤੇ ਓਅੰਕਾਰ ਓਅੰਕਾਰ ਕਹਿਣਾ ਹੈ ਅਸੀਂ ਤੇ ਇੰਨਾ ਚਿਰ ਸਵਾਸ ਰੋਕ ਹੀ ਨਹੀਂ ਸਕਦੇ ਤੇ ਨਾ ਕਹਿ ਸਕਦੇ ਜੋਗੀਆਂ ਦਾ ਅਭਿਆਸ ਹੈ ਖਾ ਮਹਾਰਾਜ ਸਭ ਲਿਖ ਰਹੇ ਹਨ ਗੁਰੂ ਨਾਨਕ ਪਾਤਸ਼ਾਹ ਜੀ ਇਹ ਰਾਜੇ ਸ਼ਿਵ ਨਾਸ ਨੂੰ ਸ਼ੁਭ ਉਪਦੇਸ਼ ਦੇ ਰਹੇ ਹਨ ਜੇ ਜੋਗੀਆਂ ਵਾਲੇ ਕਰਨੇ ਹਨ ਤੇ ਸਿੱਖ ਲੈਣਾ ਕਾਰ ਕਈ ਕਰਦੇ ਹਨ
ਜਾਪ ਕਰੇ ਤੇ ਸਮੇਂ ਉਚਾਰਾ
ਇਹਦਾ ਜਾਪ ਉਸ ਸਮੇਂ ਉਚਾਰਨਾ ਕਰੇ ਓਅੰਕਾਰ ਓਅੰਕਾਰ ਦਾ
ਬਾਵੇਂ ਸੁਰ ਸੁਣ ਕਰੇ ਉਤਾਰਾ
ਬਾਵੇਂ ਜਿਹੜਾ ਖੱਬਾ ਸੁਰ ਹੈ ਨਾ ਨਾਸਕਾਂ ਦਾ ਇਹਦੇ ਥਾਣੀ ਉਹ ਸਵਾਸ ਪ੍ਰਾਣ ਥੱਲੇ ਨੂੰ ਉਤਾਰੇ
ਮਾਤਰਾ ਜਪ ਓਅੰਕਾਰ
ਸਵਾਲ ਬਾਰਾਂ ਮਾਤਰਾ ਵਾਲੀ ਫਿਰ ਓਅੰਕਾਰ ਓਅੰਕਾਰ ਕਰਦਿਆਂ ਥਵੱਲੇ ਨੂੰ ਭਾਵ ਸਵਾਸ ਪ੍ਰਾਣ ਉਤਾਰਨੇ ਹਨ।
ਰੇਜਕ ਜਾਂ ਕੋ ਨਾਮ ਕਹੀ ਜਾਏ,
ਇਹਦਾ ਨਾਮ ਰੇਜਕ ਕਹਿ ਦਿੱਤਾ ਹੈ। ਪੂਰਕ, ਕੁੰਭਕ ਤੇ ਰੇਚਕ, ਇਸ ਪ੍ਰਕਾਰ ਜੋਗੀਆਂ ਨੇ ਨਾਂ ਰੱਖੇ ਹਨ। ਗੁਰੂ ਨਾਨਕ ਪਾਤਸ਼ਾਹ ਦੱਸ ਰਹੇ ਰਾਜੇ ਸੇ ਬਿਨਾਸ ਨੂੰ,
ਸਨੇ ਸਨੇ ਜੋ ਛੋਡਣ ਕੀ ਜਾਏ,
ਸਨੇ ਸਨੇ ਹੌਲੀ ਹੌਲੀ ਸਵਾਦ ਜਿਵੇਂ ਖਿੱਚਿਆ ਸੀ, ਜਿਵੇਂ ਟਕਾਇਆ ਸੀ, ਤੇਵੇਂ ਛੱਡ ਦੇਵੇ ਇਸ ਨੂੰ। ਹੌਲੀ ਹੌਲੀ ਇੱਕ ਤੱਕ ਨਹੀਂ, ਨਾਲ ਓਅੰਕਾਰ ਓਅੰਕਾਰ ਕਹੀ ਚੱਲੇ
ਹੀ ਬਾਏ ਤੇ ਦਾਏ।
ਇਸੇ ਪ੍ਰਕਾਰ ਕਦੇ ਬਾਏ ਤੇ ਦਾਏ ਛੱਡਣਾ, ਕਦੇ ਦਾਏ ਲੈ ਕੇ ਤੇ ਬਾਏ ਛੱਡਣਾ, ਇਹ ਵਿਹਾਸ ਕਰਨਾ ਹੈ। ਤੇ ਨਾਲ ਇਹ ਸੋ ਚੌਵੀ ਦੂਣ ਅਠਤਾਲੀ ਭਾਵ ਬਾਰਾਂ ਦੂਣ ਚੌਵੀ ਤੇ ਚੌਵੀ ਦੂਣ ਅਠਤਾਲੀ ਇੱਕ ਸਵਾਸ ਸਾਹ ਲੈਂਦੇ ਆ, ਅਠਤਾਲੀ ਵਾਰੀ ਓਅੰਕਾਰ ਕਹਿਣਾ ਹੈ। ਤੇ ਪੂਰਕ, ਕੁੰਭਕ ਤੇ ਰੇਚਕ, ਇਹਨਾਂ ਦੇ ਵਿਸ਼ਵਾਸਾਂ ਨੂੰ ਧਿਆਨ ਧਾਰ ਕੇ ਤੇ ਸੰਭਾਵ ਦਾ ਵਿਹਾਸ ਕਰੇ। ਇੱਕੇ ਵਾਰੀ ਨਹੀਂ, ਬਹੁਤੀ ਵਾਰੀ ਵਿਹਾਸ ਕਰਦਿਆਂ ਕਰਦਿਆਂ ਫਿਰ ਕੀ ਤਾਕਤ ਮਿਲਦੀ ਹੈ। ਕਦੇ ਬਾਏ ਤੇ ਕਦੇ ਦਾਏ, ਕਦੇ ਦਾਏ ਤੇ ਕਦੇ ਬਾਏ, ਐਵੇਂ ਕਹਿੰਦੇ ਹਨ।
ਬਾਏ ਤੇ ਦਾਏ ਤੇ ਬਾਏ ਸੋ ਚੜਾਵੇ,
ਇੱਕ ਪਾਸੇ ਚੜਾਉਣੇ ਤੇ ਇੱਕ ਪਾਸੇ ਲਾਉਣੇ, ਦੂਜੇ ਪਾਸੇ ਚੜਾਉਣੇ ਫਿਰ ਦੂਜੇ ਪਾਸੇ ਲਾਉਣੇ ਸਵਾਸ, ਇਹ ਇਤਿਹਾਸ ਦੱਸ ਰਹੇ ਹਨ।
ਤ੍ਰਿਗੁਟੀ ਇਸ ਤਾਰਾ,
ਇਹ ਦੋਨਾਂ ਸਵਾਸਾਂ ਤ੍ਰਿਗੁਟੀ ਜਿਹੜੀ ਹੈ ਨਾ ਬਾਪ ਭਰਵੱਟਿਆਂ ਦੇ ਉੱਪਰ ਇਕੱਠੀ ਹੁੰਦੇ ਤਿੰਨਾਂ ਦਾ ਥਾਂ, ਉਹ ਤ੍ਰਿਪਤੀ ਫਿਰ ਜੀਵ ਦੀ ਖੁੱਲ ਜਾਂਦੀ ਹੈ ਜੋਗੀਆਂ ਦੀ।
ਪ੍ਰਾਣ ਦੀ ਦਸਵੇਂ ਦੁਆਰਾ,
ਫਿਰ ਜਿਹੜੇ ਪ੍ਰਾਣ ਨੇ ਸਵਾਸ ਦਸਮ ਦੁਆਰ ਚ ਠਹਿਰ ਜਾਂਦੇ ਨੇ, ਰੁਕ ਜਾਂਦੇ ਨੇ, ਫਿਰ ਜੀਵ ਨਾ ਮਰਿਆ ਤੇ ਨਾ ਜਿਉਂਦਾ, ਬਹੁਤਾ ਸਮਾਂ ਸਮਾਧੀ ਲਾ ਸਕਦਾ ਤੇ ਟਿਕਿਆ ਪਿਆ ਰਹਿੰਦਾ ਹੈ। ਪਰ ਬਸੰਤ ਰਾਗ ਵਿੱਚ ਪੰਕਤੀਆਂ ਹਨ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀਆਂ, ਕਦੇ ਪੜ੍ਹ ਲਿਓ। ਇਹ ਬਹੁਤਾ ਪ੍ਰਚਾਰ ਜੋਗੀਆਂ ਦਾ ਹੈ ਤੇ ਬਹੁਤਾ ਪ੍ਰਚਾਰ ਅੱਜ ਕੱਲ੍ਹ ਰਾਧਾ ਸਵਾਮੀਆਂ ਦਾ, ਇੱਥੇ ਜ਼ੋਰ ਲੱਗੀ ਜਾਂਦਾ ਹੈ। ਉਹ ਪੰਕਤੀਆਂ ਐਵੇਂ ਹਨ ਕਿ ਮਨ ਨਿਰਮਲ ਨਹੀਂ ਦਸਵੇਂ ਦੁਆਰ, ਪਰਮ ਪਰਮ ਆਵੇ ਮੂੜਾ ਵਾਰੋ ਵਾਰ। ਇਹ ਪੰਕਤੀ ਨਾ ਰਾਧਾ ਸਵਾਮੀਆਂ ਸੁਣਾਉਣੀ ਹੈ ਤੇ ਨਾ ਜੋਗੀਆਂ ਸੁਣਾਉਣੀ ਹੈ, ਕਿ ਉਹਨਾਂ ਦੀ ਮੱਤ ਨਾ ਢੁਕਦੀ ਨਹੀਂ, ਖੰਡਨ ਕਰਦੀ ਹੈ। ਇਸ ਪ੍ਰਕਾਰ ਆਪ ਜਣਾ ਰਹੇ, ਕਦੇ ਪੜ੍ਹ ਲਿਓ। ਬਸੰਤ ਰਾਗ ਵਿੱਚ ਆਪ ਕਹਿੰਦੇ ਐਵੇਂ ਦਸਮ ਦੁਆਰ ਖੁੱਲ ਜਾਂਦਾ, ਤ੍ਰਿਪਤੀ ਖੁੱਲ ਜਾਂਦੀ ਹੈ, ਆਨੰਦ ਤਾਂ ਜ਼ਰੂਰ ਆਉਂਦਾ, ਵਿਆਹ ਜੋ ਹੋਇਆ, ਮਿਹਨਤ ਜੋ ਹੋਈ, ਕਿਸ ਤਰ੍ਹਾਂ ਦੀ ਕੋਈ ਕਰਕੇ ਵੇਖ ਲੈ, ਇਹ ਜਣਾ ਰਹੇ ਹਨ।
ਤਵੇ ਅਨਾਦ ਕੀ ਤੁਨ ਖੁੱਲ ਹੈ,
ਹੱਦ ਹੱਦ ਤੋਂ ਰਹਿਤ ਇੱਕ ਸਾਰ ਫਿਰ ਜਾਪ ਹੋਣਾ ਸ਼ੁਰੂ ਹੋ ਜਾਂਦਾ, ਬੜਾ ਆਨੰਦ ਆਉਂਦਾ ਹੈ, ਤੇ ਤ੍ਰਿਪਤੀ ਖੁੱਲ ਜਾਂਦੀ ਹੈ।
ਦਰਸ਼ਨ ਪਰਮ ਜੋਤ ਕੋ ਮਿਲ ਹੈ,
ਜਿਹੜੀ ਜੋਤ ਹੈ ਨਾ ਪਰਮ ਜੋਤ ਵਿਸ਼ੇਸ਼ ਤੌਰ ਤੇ, ਉਹਦੇ ਫਿਰ ਦਰਸ਼ਨ ਹੋ ਜਾਂਦੇ ਹਨ। ਕਬਲ ਦਰਦਾਰ ਥਾਂ ਚ ਖੁੱਲ ਜਾਂਦਾ ਹੈ, ਉਹਦੇ ਦਰਸ਼ਨ ਹੁੰਦੇ ਹਨ, ਜੋਤ ਦੇ ਦਰਸ਼ਨ ਹੁੰਦੇ ਹਨ। ਇਹਦੇ ਮੁਤਲਕ ਬਾਣੀ ਵਿੱਚ ਬੜੀ ਥਾਈ ਬੜੀਆਂ ਪੰਕਤੀਆਂ ਆਉਂਦੀਆਂ ਨੇ ਜੋਗੀਆਂ ਦੇ ਨਾਲ, ਉਹ ਵਿਰਲੀਆਂ ਵਿਰਲੀਆਂ ਚੁਣ ਕੇ, ਤੇ ਰਾਧਾ ਸਵਾਮੀਆਂ ਦਾ ਜ਼ੋਰ ਲੱਗ ਰਿਹਾ ਤੇ ਬੜੀ ਦੁਨੀਆਂ ਮਗਰ ਲੱਗੀ ਹੋਈ ਹੈ, ਚੰਗੀ ਗੱਲ ਹੈ, ਮਾੜੀ ਨਹੀਂ, ਕੋਈ ਕਰਕੇ ਵੇਖ ਲਵੇ, ਕੁਝ ਨਾ ਕੁਝ ਵਿੱਚੋਂ ਮਿਲਦਾ ਹੀ ਹੈ।
ਚਿਲਮਿਲਕਾਰ ਮਹਾਨ ਪ੍ਰਕਾਸ਼ਾ,
ਚਿਲਮਿਲ ਚਿਲਮਿਲਕਾਰ ਦਰਸ਼ਨ ਹੁੰਦੇ ਨੇ, ਆਨੰਦ ਆਉਂਦਾ ਜੋਗੀ ਜਨਾਂ ਨੂੰ ਤੇ ਵਿਹਾਸੀਆਂ ਪੁਰਖਾਂ ਦੇ
ਤਾਈਂ,
ਜੋਤ ਨੂੰ ਸੰਸਦਾਰ ਕਬਰ ਨੂੰ ਤੇ ਸੁੱਖ ਸਾਰਾ ਸਾਰਾ ਸੁੱਖ ਆਉਂਦਾ ਤਸਾ। ਇਸੇ ਪਰਾਪਕਾਰ ਇੱਕ ਢਿੰਗਵਾਂ ਨਾੜੀ ਹੈ, ਪਿਛਲੇ ਪਾਸੇ ਰੀੜ ਦੀ ਹੱਡੀ ਦੇ ਨਾਲ ਕੁੰਡਲ ਪਾ ਕੇ ਸੱਪ ਵਾਂਗੂ ਉਹ ਪਈ ਹੋਈ ਹੈ, ਉਹਦੇ ਵਿੱਚ ਸਵਾਸ ਕਰਕੇ ਤੇ ਉਹਨੂੰ ਸਿੱਧੀ ਕਰਨਾ ਹੈ, ਫਿਰ ਉਹਦੇ ਨਾਲ ਆਗਿਆ ਚੱਕਰ ਬਿੰਨਣਾ ਹੈ। ਤੇ ਇਸ ਪ੍ਰਕਾਰ ਵੀ ਭਾਵ ਦਸਮ ਦੁਆਰ ਚੜ੍ਹਨ ਦੇ ਇਹ ਨੁਕਤੇ ਜੋਗੀਆਂ ਦੱਸੇ ਹੋਏ ਨੇ, ਤੇ ਬਾਣੀ ਚ ਪੰਕਤੀਆਂ ਮਿਲਦੀਆਂ ਹਨ।
ਦੋਹਰਾ ਜਿਉਂ ਜਿਉਂ ਤਰਹੀ ਧਿਆਨ ਕੋ ਤਿਉ ਤਿਉ ਧੁਨ ਵੱਧ ਜਾਏ,
ਫਿਰ ਧਿਆਨ ਕਰਦਾ ਤੇ ਵਿਹਾਸ ਕਰਦਾ ਤੇ ਧੁਨੀ ਅਨਹਰ ਜਿਹੜੀ ਉਹ ਵਧੀ ਜਾਂਦੀ ਹੈ ਜੋਗੀ ਜਨ ਤੇ ਵਿਹਾਸੀ ਜੀਵ ਦੀ।
ਅਸ ਅੰਗ ਹੈ ਜੋਗ ਕਾ ਧਿਆਨ ਕਰਤ ਸੁਖ ਪਾਏ,
ਅਸ਼ਟ ਛੇ ਅੰਗ ਨੇ ਜੋਗ ਦੇ, ਇਹਨਾਂ ਦਾ ਧਿਆਨ ਧਰ ਕੇ ਸੋ ਇਹ ਤਪਾਵ ਧਾਰ ਧਾਰਨ ਕਰਕੇ ਜੋਗੀ ਜਨ ਜੀ ਸੁਖ ਪਾਉਂਦੇ ਹਨ।
ਚੌਪਈ ਦੁਇ ਪ੍ਰਕਾਰ ਕੋ ਲਖੋ ਸੋ ਧਿਆਨ,
ਦੁਇ ਪ੍ਰਕਾਰ ਦਾ ਲਖੋ ਜਾਣਨਾ ਕਰੋ ਧਿਆਨ, ਹੋਰ ਦੱਸਦੇ ਹਨ।
ਵਾਹਿਗੁਰੂ ਕਾ ਅੰਤਰੀਕ ਬਖਾਨਾ,
ਪਹਿਲਾਂ ਤੇ ਕੁਝ ਕਠਿਨ ਔਖਾ ਤੇ ਹੁਣ ਥੋੜਾ ਸੌਖਾ ਰਸਤਾ ਦੱਸਣ ਲੱਗੇ ਹਨ। ਵਾਹਿਗੁਰੂ ਕਾ ਭਾਵ ਅੰਤਰੀਕ ਬਖਾਨਾ, ਤੁਹਾਨੂੰ ਅੰਤਰੀਕ ਇਹਦੇ ਵਿੱਚ ਹੋਰ ਸੰਤਰੀਪ ਦੱਸ ਦਿੰਦੇ ਹਾਂ, ਤਰੀਕਾ ਤਰੀਕਾ ਬਖਾਨਾ ਕਥਨ ਕਰ ਦਿੰਦੇ ਹਾਂ।
ਚਤੁਰਭੁਜ ਕੋ ਜੋ ਧਿਆਨਾ,
ਵਿਸ਼ਨੂੰ ਦਾ ਧਿਆਨ ਧਰਨਾ, ਚਤੁਰਭੁਜ ਦਾ ਧਿਆਨ ਆਰਕ ਧਰਨਾ ਹੋਵੇ ਬਾਹਰ ਲਾ,
ਬਾਹਰ ਕਾ ਜਾਨ ਸੁਜਾਨਾ,
ਜਾਨ ਪੁਰਖ ਇਹਨੂੰ ਜਾਣਨਾ ਕਰੋ, ਬਾਹਰ ਦਾ ਧਿਆਨ ਵੀ ਧਰਿਆ ਜਾ ਸਕਦਾ ਹੈ। ਜਿਹੜਾ ਗੁਰੂ ਦੇ ਸ਼ਬਦ ਵਿੱਚ ਉਪਦੇਸ਼ ਵਿੱਚ ਤਥਾ ਨਾਮ ਵਿੱਚ ਮਨ ਨੂੰ ਜੋੜਨਾ ਹੈ,
ਨਾਦੀ ਹਿਰਦੈ ਕੇ ਨਾਸਾ ਉਰਾ,
ਇਹ ਹੈ ਅੰਦਰ ਦਾ ਧਿਆਨ, ਨਾਦੀ ਧੁਨੀ ਵਿਖੇ ਤਥਾ ਜਾਂ ਇਸ ਹਿਰਦੇ ਵਿੱਚ ਜਾਂ ਨਾਸਾ ਦੇ ਉੱਪਰ ਇਹ ਧਿਆਨ ਨੂੰ ਓਰਾ ਪਾ ਤਥਾ ਜੋੜਨਾ ਹੈ, ਟਿਕਾਉਣਾ ਹੈ।
ਕਹਿ ਦਸਵੇਂ ਦੁਆਰਾ,
ਕਹਿ ਭੂਪ ਭਰਵੱਟਿਆਂ ਵਿੱਚ, ਕਹਿ ਦਸਮ ਦੁਆਰ ਵਿੱਚ ਕਿਵੇਂ ਕਹਿੰਦੇ ਹਨ, ਹਦ ਹਦ ਤੋਰਾ ਧੁਨੀ ਜਿਹੜੀ ਧਾਰਨ ਕਰਨੀ ਉੱਥੇ ਧਿਆਨ ਟਿਕਾਉਣਾ ਦੱਸਦੇ ਹਨ।
ਅਨਾਹਦ ਧੁਨ ਖੁੱਲ ਜਾਵੇ,
ਜਦੋਂ ਅਨਾਹਦ ਖੁੱਲ ਧੁਨ ਜਿਹੜੀ ਖੁੱਲ ਜਾਵੇ, ਇਸ ਤਰ੍ਹਾਂ ਅਭਿਆਸ ਕਰਦੇ ਹਾਂ,
ਜੋਤ ਕੋ ਧਿਆਨ ਲਗਾਵੇ,
ਫਿਰ ਉਸ ਜੋਤ ਦਾ ਧਿਆਨ ਲਗਾਉਣਾ ਕਰੇ। ਦੂਜਾ ਰਸਤਾ ਦੱਸ ਰਹੇ ਹਨ, ਪਹਿਲੇ ਆਰੰਭ ਕੀਤੇ ਸੀ ਦੋ ਰਸਤੇ, ਇੱਕ ਦੱਸ ਚੁੱਕੇ ਹਨ ਜਿਹੜਾ ਕਠਿਨ ਹੈ, ਦੂਜਾ ਦੱਸ ਰਹੇ ਹਨ।
ਅੰਤਰਿਕ ਮਨ ਪਹਿਚਾਨ,
ਅੰਤਰਿਕ ਇਹ ਤਰੀਕਾ ਮਨ ਦੇ ਵਿੱਚ ਪਹਿਚਾਨਣਾ ਜਾਣਨਾ ਕਰੋ,
ਸਪਤਮ ਅੰਗ ਧਾਰਨਾ ਮਨ,
ਸਤਮ ਸਪਤਮ ਅੰਗ ਹੈ ਯੋਗ ਦਾ, ਇਹਨੂੰ ਧਾਰਨਾ ਕਰੇ ਤੇ ਮੰਨਣਾ ਕਰੇ।
ਪ੍ਰਤਿਬੰਧ ਸੰਕਲਪ ਉਠਾਵਨ,
ਪ੍ਰਤਿਬੰਧ ਦੇ ਵਿੱਚ ਸੰਕਲਪ ਉੱਠਦੇ ਹਨ ਉਹ ਰੋਗ ਪੈਦਾ ਹੁੰਦੀ ਹੈ। ਹੌਲੀ ਹੌਲੀ ਮਨ ਨੂੰ ਇਹਨਾਂ ਭਾਵ ਰੋਕਾਂ ਤੋਂ ਹਟਾਉਣਾ ਕਰੇ, ਰੋਕਣਾ ਕਰੇ।
ਧਿਆਨ ਵਿਖੇ ਦੂਰਾ ਠਹਿਰਾਵੇ,
ਆਪਣੇ ਧਿਆਨ ਵਿਖ ਸੁਰਦੀ ਵਿਖੇ ਸੋ ਠਹਿਰਾਉਣਾ ਤਥਾ ਟਿਕਾਉਣਾ ਕਰੇ।
ਇਹੀ ਧਾਰਨਾ ਨਾਮ ਕਹਾਵੇ,
ਇਹਦਾ ਨਾਮ ਹੈ ਧਾਰਨਾ, ਨੂੰ ਕਹਾਉਂਦੇ ਹਨ ਇਵੇਂ ਧਾਰਨ ਕਰੇ, ਇਹਦਾ ਨਾਮ ਹੈ।
ਜਦ ਮਨ ਠਹਿਰੇ ਹੋਏ ਅਡੋਲਾ,
ਜਦੋਂ ਮਨ ਠਹਿਰ ਜਾਵੇ ਤੇ ਡੋਲਣ ਤੋਂ ਅਡੋਲ ਹੋ ਜਾਵੇ ਤੇ ਬੇਨਤੀਆਂ ਵੀ ਕਰੇ ਕਿ ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਘਰ ਹੱਥ ਮਨ ਟਿਕ ਜਾਵੇ, ਡੋਲਣ ਤੋਂ ਰਹਿਤ ਹੋ ਜਾਵੇ।
ਤੇਪੂ ਨਾਮ ਸਮਾਧੀ ਅਡੋਲਾ,
ਇਹਦਾ ਨਾਮ ਹੈ ਅਡੋਲ ਸਮਾਧੀ, ਇਸ ਤਰ੍ਹਾਂ ਵੀ ਮਹਾਤਮਾ ਜਨ ਲਾ ਲੈਂਦੇ ਹਨ।
ਸਮਾਧ ਹੈ ਉਭੈ ਪ੍ਰਕਾਰੇ,
ਸੋ ਸਮਾਧੀ ਜਿਹੜੀ ਉਭੈ ਦੋ ਪ੍ਰਕਾਰ ਦੀ, ਇਹ ਵੀ ਅੱਗੇ ਮੰਨੀ ਹੈ।
ਨਿਰਵਿਕਲਪ ਸਾਕਲਪ ਉਚਾਰੇ,
ਇੱਕ ਦਾ ਨਾਮ ਹੈ ਨਿਰਵਿਕਲਪ, ਇੱਕ ਦਾ ਨਾਮ ਸਾਕਲਪ, ਇਹ ਉਚਾਰਨ ਕਰ ਦਿੱਤੀ ਹੈ।
ਦੋਹਰਾ ਧਿਆਤਾ ਧਿਆਨ ਜੁਤੇ, ਜੋ ਪ੍ਰਥਕ ਪ੍ਰਥਕ ਗਜਾਨ,
ਧਿਆਤਾ ਤੇ ਧਿਆਨ ਤੇ ਇਹ ਤਿੰਨ ਜਿਹੜੇ ਨੇ ਇਕੱਠੇ ਕਰਨੇ ਨੇ, ਜਿਹਨੂੰ ਧਿਆਉਣਾ ਤੇ ਜਿਹੜਾ ਧਿਆਰਿਆ ਤੇ ਜਿਹੜਾ ਧਿਆਨ ਹੈ, ਪ੍ਰਥਕ ਪ੍ਰਥਕ ਹੌਲੀ ਹੌਲੀ ਇਹਨਾਂ ਨੂੰ ਇੱਕ ਕਰ ਲੈਣਾ ਤਿੰਨਾਂ ਨੂੰ, ਇਵੇਂ ਆਪ ਜੀ ਕਹਿੰਦੇ ਹਨ।
ਵਿਕਲਪ ਕਹਿੰਦੇ ਹੈ ਜੋਗੀ ਪੁਰਖ ਸੁਜਾਨ,
ਵਿਕਲਪ ਕਹਿੰਦੇ ਹਨ ਤੇ ਕਹਿਤ ਹਨ ਜੋਗੀ ਸੁਜਾਨ, ਸਿਆਣੇ ਪੁਰਖ ਜਿਹੜੇ ਹਨ।
ਆਪ ਪਹਿਨਣਾ ਤਿੰਨ ਧਿਆਨ,
ਆਪ ਤਿੰਨ ਵੱਖਰਾ ਨਹੀਂ ਤੇ ਧਿਆਨ ਵੱਖਰਾ ਨਹੀਂ ਹੋਣ ਦੇਣਾ, ਇੱਕ ਕਰਨਾ ਹੈ ਦੋਵਾਂ ਨੂੰ।
ਇਹ ਸਭ ਬ੍ਰਹਮ ਰੂਪ ਕਰ ਜਾਣਾ,
ਸਭ ਨੂੰ ਬ੍ਰਹਮ ਸਰੂਪ ਕਰਕੇ ਜਾਣਨਾ ਕਰੋ, ਕਿਵੇਂ ਆਪ ਜੀ ਕਹਿ ਰਹੇ ਹਨ।
ਨਿਰਵਿਕਲਪ ਸੁਲਖੋ ਸਮਾਧ,
ਕਲਪਨਾ ਤੋਂ ਫੁਰਨਿਆਂ ਤੋਂ ਰਹਿਤ ਸਮਾਧੀ, ਅਡੋਲ ਸਮਾਧੀ ਉਹ ਸ਼ਬਦ ਵਿੱਚ ਲਾਉਣੀ ਹੈ।
ਅਸ਼ਟਅੰਗ ਤਨ ਸਾਧ,
ਅਸ਼ਟਅੰਗ ਹਨ ਯੋਗ ਦੇ, ਤਨ ਨੂੰ ਸਾਧ ਲੈਣਾ ਕਰੇ।
ਬ੍ਰਿਤ ਅਰੂੜ ਯੋਗ ਮੈਂ ਜੋ ਲੋ,
ਜੋ ਲੋ ਬਿਰਤੀ ਜਿਹੜੀ ਅਰੂੜ ਯੋਗ ਵਿੱਚ ਭਾਵ ਦਸਮ ਦੁਆਰ ਚ ਟਿਕ ਜਾਵੇ।
ਰਸ ਸੁਭ ਤੋ ਲੋ,
ਤੋ ਲੋ ਸੁਭ ਰਸ ਨੂੰ ਯੋਗੀ ਜਨ ਮਹਾਤਮਾ ਜਨ ਲੈ ਲੈਂਦੇ ਹਨ।
ਉਤਰੈ ਬ੍ਰਿਤ ਯੋਗ ਤੇ ਜਾਵਹੀ,
ਜਦੋਂ ਇਹ ਬਿਰਤੀ ਯੋਗ ਤੋਂ ਚੜੀ ਹੋਈ ਉਤਰਨਾ ਕਰੇ,
ਗੁਰਬਾਣੀ ਤੋਂ ਪਰਚੈ ਸਭ ਹੈ,
ਫਿਰ ਬਾਣੀ ਨਾਲ ਪਰਚਣਾ ਚਾਹੀਦਾ, ਬਾਣੀ ਨਾਲ ਜੁੜਨਾ ਚਾਹੀਦਾ ਹੈ।
ਐਸੇ ਪੀਵੋ ਕੋ ਕਲਿਆਣਾ,
ਇਸ ਪ੍ਰਕਾਰ ਵੀ ਬੜਿਆਂ ਦੀ ਕਲਿਆਣ ਹੋ ਚੁੱਕੀ ਹੈ।
ਬੰਧਨਾਨਾ,
ਜਗਤ ਦੇ ਜੀਵਨ ਦੇ ਬੇਅੰਤ ਬੰਧਨ ਜਿਹੜੇ ਹਨ, ਹਨ ਸੁਹਾਨ ਹੋ ਚੁੱਕੇ, ਖਤਮ ਹੋ ਚੁੱਕੇ ਹਨ।
ਦੂਜਾ ਪੰਥ ਯੋਗ ਕੋ ਪੰਥ,
ਦੂਜਾ ਪੰਥ ਰਸਤਾ ਯੋਗ ਦਾ ਇੱਕ ਹੋਰ ਦੱਸਦੇ ਹਨ।
ਅਸ਼ਟਅੰਗ ਤੇ ਭਾਗਤ ਗ੍ਰੰਥ,
ਅਸ਼ਟਅੰਗ ਇਹਦੇ ਵੀ ਭਾਗਤ ਕਹਿੰਦੇ। ਪਹਿਲੇ ਬੇਨਤੀ ਕੀਤੀ ਹੈ ਕਿ ਵਿਚਾਰਨਾ ਵੀ ਔਖਾ ਤੇ ਸੁਣਨਾ ਹੋਰ ਔਖਾ, ਕਮਾਉਣਾ ਉਦੋਂ ਔਖਾ ਹੈ, ਸਤਿਗੁਰੂ ਕਿਰਪਾ ਕਰਨ। ਰੋਜ਼ ਦਾ ਸਰੋਤਾ ਸਿਆਣਾ ਸਰੋਤਾ ਇਹ ਸਮਝ ਸਕਦਾ ਹੈ, ਕਦੇ ਸੌਖੀ ਗੱਲ ਆ ਜਾਂਦੀ ਕਦੇ ਮਹਿੰਗੀ ਆ ਜਾਂਦੀ ਹੈ, ਇਵੇਂ ਸੌਖੀ ਗੱਲ ਹੁਣ ਜਣਾ ਰਹੇ ਹਨ।
ਪ੍ਰਿਥਮੈ ਜਾਮੋ ਮਨ ਰੱਖਣ,
ਸੌਖੀ ਤੁਹਾਨੂੰ ਤਰੀਕਾ ਦੱਸਦੇ ਹੈ, ਪ੍ਰਥਮੇ ਪਹਿਲਾਂ ਤਾਂ ਜਮ ਤਥਾ ਮਨ ਨੂੰ ਨੀਵਾਂ ਕਰਕੇ ਰੱਖਿਆ, ਹੰਕਾਰ ਨਾ ਆਉਣ ਦੇਵੇ ਕਿ ਮੈਂ ਜੋਗੀ, ਮੈਂ ਸੰਨਿਆਸੀ, ਮੈਂ ਵੱਡਾ, ਮੈਂ ਵਿਹਾਸੀ, ਮੈਂ ਸਰੋਤਾ, ਮੈਂ ਕਹਿਣ ਵਾਲਾ, ਇਹ ਸਾਰੀ ਹੰਗਤਾ ਮਮਤਾ ਜਿਹੜੀ ਹੈ ਇਸ ਨੂੰ ਪਹਿਲੋਂ ਦੂਰ ਕਰੇ। ਇਵੇਂ ਆਪ ਜਣਾ ਰਹੇ ਹਨ
ਨਿਜ ਗੁਣ ਤੇ ਨਿਰਮਾਣ ਸਦੀਵਾ।
ਸੋ ਆਪਣਾ ਸਦੀਵੀ ਨਿਰਮਾਣਤਾ ਭਾਵ ਸ੍ਰੇਸ਼ਟ ਗੁਣਾਂ ਨੂੰ ਪਾ ਕੇ ਨਿਰਮਾਣਤਾ ਵਿੱਚ ਆ ਜਾਵੇ, ਇਵੇਂ ਆਪ ਜੀ ਕਹਿ ਰਹੇ ਹਨ।
ਦੂਜੋ ਨੇਮ ਜਾਏ ਸਭ ਸੰਗਤ।
ਦੂਜਾ ਨੇਮ ਤੁਹਾਨੂੰ ਦੱਸ ਦਿੰਦੇ ਹੋਰ ਸੌਖਾ, ਜੇ ਕਠਿਨ ਔਖੇ ਰਸਤੇ ਨਹੀਂ ਬਣਾਏ ਜਾ ਸਕਦੇ ਸਰ ਸੰਗਤ ਵਿੱਚ ਚਲ ਜਾ ਕਰੇ, ਤੇ ਸੰਗ ਭਲੀ ਪ੍ਰਕਾਰ ਗਤ ਪ੍ਰਾਪਤੀ ਪਰਮੇਸ਼ਰ ਦੀ, ਸੰਗਤ ਵਿੱਚੋਂ ਬੜਿਆਂ ਨੂੰ ਬੜਿਆਂ ਨੂੰ ਹੋ ਚੁੱਕੀ ਤੇ ਹੋ ਰਹੀ ਹੈ ਤੇ ਹੋਵੇਗੀ, ਇਹ ਹੋਰ ਸੌਖਾ ਤਰੀਕਾ ਦੱਸ ਰਹੇ ਹਨ।
ਕਥਾ ਕੀਰਤਨ ਸੋਨ ਮਿਲ ਪੰਗਤ।
ਗੁਰੂ ਕੀ ਕਥਾ ਕੀ ਥਾ ਤੇ ਕੀਰਤਨ ਕੀ ਰਤਨ ਦੁਨੀਆਂ ਦੇ, ਸੁਣ ਕੇ ਮਿਲ ਕੇ ਸੰਗਤ ਸਾਹਿਬ ਪੰਗਤ ਸੰਗਤ ਸਾਹਿਬ ਮਿਲ ਕਰਕੇ ਕਥਾ ਦੇ ਕੀਰਤਨ ਸੁਣਨਾ ਕਰੇ ਪਿਆਰ ਤੇ ਸ਼ਰਧਾ ਨਾਲ, ਤੇ ਜੋ ਜੋ ਕਥੇ ਸੁਣੇ ਹਰ ਕੀਰਤਨ ਤਾਂ ਕੀ ਦੁਰਮਤ ਨਾਸ, ਸਗਲ ਮਨੋਰਥ ਪਾਵੇ ਨਾਨਕ ਪੂਰਨ ਹੋਵੇ ਆਸ। ਆਸ ਮਨੋਰਥ ਪੂਰੇ ਹੋ ਗਏ, ਹੋਰ ਚਾਹੀਦਾ ਵੀ ਕੀ ਹੈ, ਇਹ ਕਥਾ ਕੀਰਤਨ ਵਿੱਚੋਂ ਪ੍ਰਾਪਤੀ ਸੌਖੀ ਹੋ ਜਾਵੇਗੀ, ਇੰਨੇ ਔਖੇ ਹੋਣ ਦੀ ਲੋੜ ਨਹੀਂ ਪਵੇਗੀ। ਇਸ ਪ੍ਰਕਾਰ ਆਪ ਜੀ ਕਹਿੰਦੇ ਹਨ।
ਦੋਹਰਾ ਪੜਨ ਸਖਤ ਜੇ ਹੋ ਵਈ ਪੜਾ ਨੇਮ ਕਰ ਸੋਏ।
ਆ ਕੇ ਸਤਿਗੁਰੂ ਜੇ ਪੜਨ ਦੀ ਤੇ ਵਿਚਾਰ ਦੀ ਸ਼ਕਤੀ ਦੇਣ, ਜਿਵੇਂ ਵੀਰ ਜੀ ਪੜ ਰਹੇ ਹਨ, ਹਰ ਇੱਕ ਦਾ ਕੰਮ ਨਹੀਂ, ਇਵੇਂ ਨਾਲ ਨਾਲ ਸੁਧ ਉਚਾਰੀ ਜਾਣਾ, ਗੁਰੂ ਦੀ ਕਿਰਪਾ ਕਰੇ, ਇਤਿਹਾਸ ਹੈ, ਮਿਹਨਤ ਹੈ, ਹੋਰ ਕਿਰਪਾ ਕਰਨ। ਪੜਨ ਸ਼ਕਤ ਜੇ ਹੋ ਗਈ, ਜੇ ਪੜਨ ਦੀ ਸ਼ਕਤੀ ਗੁਰੂ ਦੇਣ, ਪੜੇ ਨੇਮ ਕਰ ਸੋਏ, ਨੇਮ ਨਾਲ ਨਿਯਮ ਨਾਲ ਪਿਆਰ ਨਾਲ ਪੜ੍ਹਨਾ ਕਰੇ।
ਸੁਣ ਸਕਤ ਜੇ ਹੋਈ ਸੁਣੈ ਸੋ ਇੱਕ ਮਨ ਹੋਏ।
ਸੁਣਨ ਦੀ ਸ਼ਕਤੀ ਸਤਿਗੁਰੂ ਦੇਣ, ਸੁਣਨਾ ਬੜਾ ਔਖਾ ਹੈ, ਜੇ ਸੁਣਿਆ ਜਾਵੇ ਤੇ ਮਨ ਨੂੰ ਕਾਦਰ ਕਰਕੇ ਬਿਰਤੀ ਨੂੰ ਰੋਕ ਕੇ, ਤੇ ਫਿਰ ਸੁਣ ਤੇ ਪੁਨੀਤ ਕਹਿਤੇ ਪਵਿੱਤਰ, ਕਹਿਣ ਵਾਲਾ ਤਾਂ ਪਵਿੱਤਰ ਹੁੰਦਾ ਤੇ ਸੁਣਨ ਵਾਲਾ ਪੁਨੀਤ ਹੋ ਜਾਂਦਾ ਹੈ। ਪਵਿੱਤਰ 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 ਪੁਨੀਤ, ਤਿੰਨ ਹਿੱਸੇ ਵੱਧ ਪ੍ਰਾਪਤੀ ਹੈ ਸਰੋਤੇ ਨੂੰ। ਸੁਣਨਾ ਹੈ ਔਖਾ, ਸੁਣਨਾ ਸਿਆਣਿਆਂ ਦਾ ਕੰਮ ਹੈ। ਇਸ ਪ੍ਰਕਾਰ ਸੁਣ ਸਕਦੀ ਰੱਬ ਦੇਵੇ, ਤੇ ਸੁਣਨਾ ਜਿਹੜਾ ਕਹਿਣ ਨਾਲੋਂ ਵੀ ਚੰਗੀ ਗੱਲ ਹੈ। ਇਵੇਂ ਆਪ ਜੀ ਸੁਣਨ ਤੇ ਸ਼ਕਤ ਜੇ ਹੋਵੀ, ਸੁਣੇ ਇੱਕ ਮਨ ਹੋਏ, ਪਰ ਇੱਕ ਮਨ ਇੱਕ ਚਿੱਤ ਹੋ ਕੇ ਸੁਣੇ, ਇਹ ਨੀ ਕਿ ਸਰੀਰ ਇੱਥੇ ਬੈਠਾ ਤੇ ਸੁਰਤੀ ਪਾਸੇ ਭੱਜੀ ਫਿਰੇ, ਫਿਰ ਪ੍ਰਾਪਤੀ ਨਹੀਂ। ਆਪ ਜੀ ਕਹਿੰਦੇ ਹਨ।
ਤੀਜੇ
ਨੰਬਰ ਤੇ ਫਿਰ ਕਾਂਤ ਦੇਸ਼ ਹੋਵੇ, ਜੇ ਬੰਦਗੀ ਸਿਵਨ ਭਜਨ ਕਰਨਾ ਹੋਵੇ, ਬਖਾਨੇ ਕਸਰ ਕਰਦੇ ਹਨ।
ਸਰਬ ਵੇਖਾ ਇੱਕ ਗੋਬਿੰਦ ਜਾਣੈ।
ਸਰਬ ਸਾਰੀ ਸ੍ਰਿਸ਼ਟੀ ਵਿਖੇ, ਜੀਵਾਂ ਵਿਖੇ, ਕੱਖਾਂ ਵਿਖੇ, ਜਲ ਥਲ ਨਹੀਂ ਅਲ, ਜਲਾਂ ਵਿੱਚ ਥਲਾਂ ਕੁਛ, ਧਰਤੀ ਨਹੀਂ ਧਰਤੀ ਅਲ, ਆਕਾਸ਼ ਵਿੱਚ ਸਾਰੀ ਸਾਰੀ ਪਰਮੇਸ਼ਰ ਨੂੰ ਵੀ ਮਿਲਿਆ ਹੋਇਆ ਜਾਣੇ। ਨਾਮਦੇਵ ਜੀ ਨੇ ਕਿਹਾ ਸੀ ਨਾ, ਈਬੇ ਬੀਠਲ ਉਬੇ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਥਾਂ ਥਨੰਤਰ ਪਰਮੇਵ ਨਾਮ, ਪੂਰ ਰਹੋ ਤੋ ਸਰਬ ਮਹੀ, ਮਹੀ ਨਾਮ ਧਰਤੀ ਦਾ ਹੈ। ਭਗਵਾਨ ਜੀ ਦੱਸੋ ਕਿਹੜਾ ਥਾਂ ਜਿੱਥੇ ਤੂੰ ਨਹੀਂ। ਇਸ ਭਰੋਸੇ ਨੂੰ ਮੁੱਖ ਰੱਖ ਕੇ 72 ਵਾਰੀ ਦਰਸ਼ਨ ਕਰ ਲਏ ਸਨ, ਸ਼ਾਇਦ ਕਿਸੇ ਮਹਾਤਮਾ ਨੂੰ ਇੰਨੇ ਹੋਏ ਹੋਣ। 72 ਇੱਕ ਪਾਸੇ ਰਹਿ ਗਿਆ, ਹਜ਼ੂਰ ਕਹਿੰਦੇ ਨਾਮੇ ਨਾਰਾਇਣ ਨਾ ਹੀ ਭੇਦ, ਭੇਦ ਹੀ ਕੋਈ ਨਹੀਂ ਸੀ ਰਹਿ ਗਿਆ। ਨਾਮ ਜੋ ਹਰ ਜੋ ਬਸੇ ਸੰਗ, ਸਾਰਾ ਜੰਗ ਸੰਗ ਵੱਸਦੇ ਸਨ, ਪਰ ਦ੍ਰਿੜ ਵਿਸ਼ਵਾਸ ਭਰੋਸਾ ਬਣਾ ਕੇ ਤੇ ਭੂਤਾਂ ਪ੍ਰੇਤਾਂ ਤੇ ਕੁੱਤਿਆਂ ਬਿੱਲੀਆਂ ਤੇ ਕਾਨਿਆਂ ਵਿੱਚ ਵੀ ਰੱਬ ਨੂੰ ਹੀ ਵੇਖ ਲਿਆ। ਇਹ ਬਿਰਤੀ ਹਰਕ ਦੇ ਵੱਸ ਦੀ ਗੱਲ ਨਹੀਂ, ਸਾਰੀ ਥਾਂ ਗੋਬਿੰਦ ਨੂੰ ਵੇਖਣਾ ਕਰੇ, ਕਿਸੇ ਜੀਵ ਨਾਲ ਵਿਤ ਕਰਾਣਾ ਕਰੇ, ਤੇ ਕਾਨ ਦੇਸ ਬਹਿ ਕੇ ਭਜਨ ਜ਼ਿੰਦਗੀ ਕਰੇ, ਗੋਬਿੰਦ ਪਰਮੇਸ਼ਰ ਨੂੰ ਰਮਿਆ ਮਿਲਿਆ ਹੋਇਆ ਜਾਣਨਾ ਕਰੇ।
ਔਰ ਦੂਸਰਾ ਲਖਈ ਨਾ,
ਹੋਰ ਦੂਜਾ ਲਖੇ ਹੀ ਨਾ, ਮਨ ਚ ਲਿਆਵੇ ਹੀ ਨਾ, ਦੂਜਾ ਆਪਣਾ ਵੇਖੇ ਹੀ ਨਾ, ਤੇ ਬੇਨਤੀ ਵੀ ਐਵੇਂ ਕਰੇ, ਜੇ ਤੁੱਥਾਂ ਹੀ ਕਿਰਪਾ ਨਿਧਾਨ, ਨਿਧਾਨ ਨਾਮ ਖਜ਼ਾਨੇ ਦਾ, ਇਹ ਕਿਰਪਾ ਦੇ ਨਿਧਾਨ ਖਜ਼ਾਨੇ ਸਾਨੂੰ ਤੁੱਥੇ ਪ੍ਰਸੰਨ ਹੋਏ ਹੋ, ਤੇ ਫਿਰ ਨਾ ਦੂਜਾ ਵਿਸਾਲ, ਦੂਜਾ ਦਿਸੇ ਨਾ, ਦੂਜਾ ਸੁਣੇ ਨਾ, ਦੂਜਾ ਹੈ ਹੀ ਕੋਈ ਨਹੀਂ। ਇਹ ਪਾਈ ਮੂੰਹ ਦਾਤੜੀ ਹਿਰਦੇ ਰੱਖਾਂ ਸੰਭਾਲ, ਇਸ ਪ੍ਰਕਾਰ ਬੇਨਤੀਆਂ ਕਰੇ।
ਚੌਥੋ ਆਸਣੋ ਸਮਝੋ ਚਿੱਤ, ਇੱਕੋ ਵਿਆਪਕ ਸਭ ਘਟ ਮਾਏ,
ਸਾਰੇ ਘਟਾਂ ਦੇ ਮਾਹਿਰ ਜੀ ਕੋ ਇੱਕ ਪਰਮੇਸ਼ਰੀ ਵਿਆਪਕ ਹੈ।
ਚੌਥੋ ਆਸਣੋ ਸਮਝੋ ਚਿੱਤ,
ਚੌਥਾ ਆਸਣ ਚਿੱਤ ਵਿੱਚ ਸਮਝਣਾ ਕਰੋ, ਜਾਣਨਾ ਕਰੋ, ਇਹ ਤੁਹਾਨੂੰ ਗਿਣਾਇਆ ਜਿਹੜਾ ਸੌਖਾ ਹੈ ਸਭ ਤੋਂ।
ਕਰੇ ਗੋਬਿੰਦੂ ਵਿਖੇ ਥਿਤ ਬ੍ਰਿਤ,
ਆਪਣੀ ਬਿਰਤੀ ਨੂੰ ਥਿਤ ਕਰ ਲਵੇ, ਟਿਕਾ ਲਵੇ ਗੋ ਵੇਦਾਂ ਦੁਆਰੇ, ਤੇ ਬਿਦ ਜਾਣਨੇ ਯੋਗ ਜਿਹੜਾ ਪਰਮੇਸ਼ਰ ਹੈ, ਗੋ ਧਰਤੀ ਦੀ ਬਿੰਦ ਰੱਖਿਆ ਕਰਨ ਵਾਲਾ ਅਕਾਲ ਪੁਰਖ ਜਿਹੜਾ ਹੈ ਉਹਦੇ ਬਿਰਤੀ ਸਥਿਤ ਕਰ ਲਵੇ ਉਹਦੇ ਭਜਨ ਸਿਮਰਨ ਨਾਮ ਵਿੱਚ।
ਪੰਚਮ ਪ੍ਰਾਣਾਯਾਮ ਚੀਨ,
ਪੰਚਮ ਜਿਹੜਾ ਪ੍ਰਾਣਾਯਾਮ ਇਹ ਚੀਨ ਜਾਣਨਾ ਕਰੋ, ਤੁਹਾਨੂੰ ਦੱਸਿਆ ਹੈ
ਪੂਰਕ ਕੁੰਭਕ ਰੇਚਕ ਚੀਨ,
ਇਹਨਾਂ ਦੇ ਵੀ ਤਿੰਨ ਹੀ ਨਾਂ ਨੇ ਪੂਰਕ ਤੇ ਕੁੰਭਕ ਤੇ ਰੇਚਕ, ਸੋਨਾ ਕਮਾਉਣਾ ਤੇ ਪਾਪ ਮੰਨਣਾ, ਇਵੇਂ ਆਪ ਜੀ ਕਹਿੰਦੇ ਹਨ।
ਦੋਹਰਾ ਪੂਰਕ ਗੁਰ ਕੇ ਬਚਨ ਸੁਣੋ ਸਭੈ ਕਰਖ ਕਰ ਲੇ,
ਇਹਦਾ ਨਾਂ ਹੈ ਜਿਹੜੇ ਗੁਰੂ ਦੇ ਬਚਨ ਸੁਣਨੇ ਨੇ ਤੇ ਕਰਖ ਜਿਵੇਂ ਸਵਾਸ ਤਾਂ ਨੂੰ ਖਿੱਚਣ ਦਾ ਨਾਂ ਪੂਰਕ ਸੀ, ਨਾ ਦਸਵੇਂ ਦੁਆਰ ਚੜਾਉਣ ਦਾ ਟਿਕਾਉਣ ਦਾ ਨਾਂ ਕੁੰਭਕ ਸੀ ਤੇ ਤਾਰਨ ਦਾ ਨਾਂ ਰੇਚਕ ਸੀ। ਇਵੇਂ ਗੁਰੂ ਕੇ ਬਚਨ ਸੁਣ ਕੇ ਬਾਣੀ ਦੇ ਕਥਾ ਕੀਰਤਨ ਵਿੱਚੋਂ ਪੂਰਕ ਗੁਰ ਕੇ ਬਚਨ ਸੁਣ ਸਭੈ ਕਰਖ ਖਿੱਚ ਲਵੇ, ਆਪਣੇ ਅੰਦਰ ਵਸਾ ਲਵੇ। ਸੋ ਆਪ ਜੀ ਕਹਿੰਦੇ ਕਰ ਲੇ ਬਾਤ, ਵਚਨਾਂ ਨੂੰ ਸੁਣ ਲਵੇ ਤੇ ਮਨ ਚ ਵਸਾ ਲਵੇ। ਸੋ ਸੁਣ ਸਮਝੀ ਵਸਤ ਜੋ ਹਿਰਦੇ ਆਦਿਕ ਦੱਸ ਰਹੇ ਹਨ,
ਵਚ ਸੁਣੋ ਸਮਝੀ ਵਸਤ ਜੋ ਹਿਰਦੇ ਸਦਾ ਥਿਰਕੇ,
ਸੁਣ ਕੇ ਵਚਨਾਂ ਨੂੰ ਹਿਰਦੇ ਦੇ ਵਿੱਚ ਫਿਰ ਥਿਰ ਕਰ ਲਵੇ, ਕਹਿ ਲਵੇ ਟਕਾ ਲਵੇ। ਇਵੇਂ ਕਹਿੰਦੇ ਹਨ
ਜੋ ਕੋਈ ਕਰ ਅਭਿਆਸ ਨਾ ਤੇ ਪਰ ਹਰੇ,
ਆਸ ਕਰੇ ਤੇ ਇਸ ਮਨ ਨੂੰ ਪਰ ਹਰੇ ਪਰਾ ਨਾ ਹੋਣ ਦੇਵੇ, ਸੁਣ ਕੇ ਖਿੱਚ ਕੇ ਬਚਨਾਂ ਨੂੰ ਹਿਰਦੇ ਚ ਧਾਰਨ ਕਰ ਲਵੇ।
ਸਦ ਠਹਿਰਾਵਣ ਮਨ ਮੈਂ ਕਰੇ,
ਸਦਾ ਠਹਿਰਾਉਣਾ ਕਰੇ ਬਚਨਾਂ ਨੂੰ ਖਿੱਚ ਕੇ ਅੰਦਰ ਧਾਰਨ ਕਰਕੇ ਟਿਕਾ ਲਵੇ ਜਿਹੜੇ ਸੁਣ ਲਏ ਹਨ।
ਕੁੰਭਕ ਦੂਜੋ ਇਸੀ ਪ੍ਰਕਾਰ,
ਇਹਦਾ ਨਾਂ ਫਿਰ ਕੁੰਭਕ ਹੋ ਗਿਆ, ਜਿਹੜੇ ਬਚਨ ਸੁਣ ਕੇ ਖਿੱਚ ਕੇ ਅੰਦਰ ਧਾਰਨ ਕਰਕੇ ਵਸਾ ਲਏ ਨੇ। ਪਹਿਲੇ ਇਹ ਪੂਰਕ ਸੀ ਸੁਣਨਾ ਤੇ ਫਿਰ ਖਿੱਚ ਕੇ ਅੰਦਰ ਧਾਰ ਕਰ ਲੈਣਾ, ਇਹ ਕੁੰਭਕ ਹੋ ਗਿਆ।
ਤੀਜੋ ਰੇਚਕ ਕਰੂੰ ਚਾਰਾ,
ਜਿਹੜਾ ਉਚਾਰਨਾ ਤੀਜਾ ਰੇਚਕ ਉਹ ਵੀ ਕਹਿ ਦਿੰਦੇ ਹਾਂ।
ਸਤਿਗੁਰ ਬਚਨ ਜੋ ਤਜਣਾ ਕਹਾ,
ਸਤਿਗੁਰੂ ਦੇ ਬਚਨਾਂ ਨੂੰ ਜਿਹੜਾ ਭਾਵ ਤਜਣਾ ਨਹੀਂ,
ਤੇ ਤਜ ਦੇ ਹੋਤ ਸੁਖ ਮਹਾ,
ਇਸ ਪ੍ਰਕਾਰ ਤੇ ਤਜ ਦੇ ਜਿਹੜਾ ਭਾਵ ਉਹਨੂੰ ਤਜ ਦੇਣਾ ਜਿਹੜਾ ਹੋਰ ਕੁਝ ਕਹਿਣਾ ਕਰੇ, ਇਹਦੇ ਵਿੱਚ ਸਾਰੇ ਸੁਖ ਹਨ।
ਅਸ਼ਟਮ ਧਿਆਨ ਅੰਗ ਸੁਣ ਜੈਸੇ,
ਅਸ਼ਟਮ ਇਹ ਸੇਵਾ ਅੰਗ ਹੈ, ਇਹਨੂੰ ਸੁਣ ਲੈਣਾ ਕਰੇ।
ਪੜਨ ਸੁਣਨ ਗੁਰ ਬਚ ਜਬ ਵੈਸੇ,
ਪੜਨਾ ਤੇ ਸੁਣਨਾ ਗੁਰੂ ਬਚਨਾਂ ਨੂੰ ਜਿਸ ਤਰ੍ਹਾਂ,
ਸਭ ਦੇ ਅਰਥ ਮੈਂ ਰੱਖੇ ਧਿਆਨਾ,
ਸਭ ਦੇ ਅਰਥਾਂ ਵਿੱਚ ਧਿਆਨ ਰੱਖਣਾ ਹੈ। ਇਹ ਨੀ ਵੀ ਕੀਰਤਨ ਸੁਣ ਰਹੇ ਹੈ ਤੇ ਸਾਜ ਵੱਜ ਰਹੇ ਹੈ ਸੋਹਣੇ ਲੱਗਦੇ ਹੈ, ਨਹੀਂ ਲੋ ਜੋ ਕੀਰਤਨ ਸਾਜਾਂ ਨਾਲ ਗਾ ਰਹੇ ਨਾ ਉਹਦੇ ਅਰਥਾਂ 'ਚ ਧਿਆਨ ਦੇਣਾ ਤੇ ਕੀ ਕਹਿ ਰਹੇ ਨੇ। ਇਸ ਪ੍ਰਕਾਰ ਬਾਣੀ ਜੋ ਪੜ੍ਹ ਰਹੇ ਹਨ ਸੁਣਨਾ ਤੇ ਅਰਥਾਂ 'ਚ ਕੀ ਮਹਾਰਾਜ ਸਾਹਿਬ ਕਹਿ ਰਹੇ ਹਨ, ਇਹਨੇ ਕਹਿੰਦੇ ਹਨ
ਹੋਰਨ ਦੇ ਸੰਕਲਪ ਨਾ ਆਨਾ,
ਆਨਾ ਹੋਰ ਸੰਕਲਪ ਫੁਰਨਾ, ਫੁਰਨ ਨਾ ਦੇਵੇ, ਤਗੜਾ ਹੋ ਕੇ ਰੋਕੇ ਫੁਰਨਿਆਂ ਨੂੰ, ਇਹੀ ਸੁਣਨਾ ਤੇ ਇਹੀ ਕਮਾਉਣਾ ਹੈ।
ਸਪਤਮ ਹੈ ਧਾਰਨਾ ਅੰਗ ਅੰਗਾ,
ਸੋ ਇਹ ਸਪਤਮ ਅੰਗ ਹੈ ਇਹਨੂੰ ਧਾਰਨਾ ਕਰਨਾ ਜਿਹੜਾ ਸੁਣ ਕੇ,
ਇਸ ਰੂਪ ਸੁਣੀਏ ਰੁਚ ਸੰਗਾ,
ਇਸ ਰੂਪ ਨੂੰ ਰੁਚੀ ਨਾਲ ਸੁਣਨਾ ਹੈ, ਸੰਗ ਹੋ ਕੇ ਨੇੜੇ ਹੋ ਕੇ,
ਮਨ ਸੰਕਲਪ ਵਿਖਾ ਜੇ ਜਾਵੇ,
ਮਨ ਦੇ ਸੰਕਲਪਾਂ ਵਿੱਚ ਫੁਰਨੇ ਪਾਸੇ ਜਾਣ ਨੀ, ਆਪ ਜੀ ਕਹਿ ਰਹੇ ਹਨ
ਹੁਣ ਮਨ ਰੋਕ ਸ਼ਬਦ ਮੈਂ ਲਾਵੇ,
ਹੁਣ ਅਥਵਾ ਮਨ ਨੂੰ ਰੋਕ ਕੇ ਬਿਰਤੀ ਨੂੰ ਰੋਕ ਕੇ ਫੁਰਨੇਵੇਂ ਰੋਕ ਕੇ ਸ਼ਬਦ ਵਿੱਚ ਲਾਉਣਾ ਕਰੇ, ਟਕਾਉਣਾ ਕਰੇ।
ਜਾ ਮਨ ਟਿਕੋ ਘਟੀ ਦੋ ਚਾਰ,
ਦੋ ਚਾਰ ਘੜੀਆਂ ਮਨ ਟਿਕ ਜਾਵੇ, ਜਦੋਂ ਟਿਕਣਾ ਹੌਲੀ ਹੌਲੀ ਆਰੰਭ ਹੋ ਜਾਵੇ, ਆਤ ਪਾ ਜੇ ਟਿਕਣ ਦੀ, ਬਸ ਆਣੇ ਹੋਵੇ ਇਸ ਮਨ ਕੋ, ਮਨ ਵਾਸੇ ਜਿਉਂ ਨਿਤ ਪਾਉਂ ਰਿਹਾ, ਵਾਸੇ ਜਾਨਵਰ ਦੀ ਤਰ੍ਹਾਂ ਮਨ ਟਿਕਦਾ ਨੀ ਪਾਉਂਦਾ ਫਿਰਦਾ, ਇਹਨੂੰ ਵਸ ਵਿੱਚ ਲੈ ਆਵੇ, ਇਹਨੂੰ ਟਿਕਣ ਦੀ ਆਤ ਪੈ ਜਾਵੇ।
ਇਹੋ ਨਾਮ ਸਮਾਧ ਉਚਾਰਾ,
ਇਹਦਾ ਨਾਮ ਹੈ ਸਮਾਧ, ਇਹੋ ਜਿਹੀ ਸਮਾਧੀ ਲਾਵੇ, ਮੇਰੇ ਬਗਲੇ ਦਿਲੇ ਸਮਾਨ ਅੱਖਾਂ ਮੀਟੀਆਂ ਦਾ ਨਾਂ ਸਮਾਧੀ ਨਹੀਂ, ਸੋ ਅੱਖੀ ਤਾਂ ਮੀਟੇ ਨਾਕ ਪਕੜੇ ਠੱਗਣ ਕੋ ਸੰਸਾਰ, ਇਹੋ ਜਿਹੀ ਸਮਾਧੀ ਨਹੀਂ, ਇਹੋ ਜਿਹੀ ਸਮਾਧੀ ਲਾਉਣਾ ਕਰੇ।
ਸ਼ਬਦ ਵਿਖੇ ਜਦ ਲੱਗੀ ਸਮਾਧ,
ਸ਼ਬਦ ਦੀ ਧੁਨੀ ਸੁਣਦੀ ਹੈ ਉੱਥੇ ਸਮਾਧੀ ਟਿੱਕੀ ਲੱਗੀ ਹੋਈ ਹੈ।
ਤਨ ਮਨ ਸਾਧ,
ਤਨ ਤੇ ਮਨ ਨੂੰ ਸਾਧ ਕੇ ਸਮਾਧੀ ਨੂੰ ਵਧਾਉਣਾ ਕਰੇ, ਇਹਦਾ ਵਿਹਾਸ ਵਧਾਉਣਾ ਕਰੇ ਹਰ ਰੋਜ਼ ਦੀ ਰੋਜ਼।
ਅਸ਼ਟ ਜਾਮ ਮਨ ਸ਼ਬਦ ਵਿਖੇ ਜਾਵ,
ਅਸ਼ਟਾਂ ਜਾਮ ਇਹ ਬਸ ਸ਼ਬਦ ਵਿਖੇ ਜਾ ਮਨ ਨੂੰ ਜਬ ਟਿਕਾਉਣਾ ਤੇ ਲਿਆਉਣਾ ਕਰੇ।
ਪੂਰਨ ਹੋਤ ਸਮਾਧ ਭਲੇ ਤਾਵ,
ਪੂਰਨ ਸਮਾਧੀ ਭਲੇ ਪ੍ਰਕਾਰ ਤਾਵ ਲੱਗੀ ਮੰਨਣਾ ਕਰੋ, ਜਾਣਨਾ ਕਰੋ, ਇਸ ਤਰ੍ਹਾਂ ਸਮਾਧੀ ਲੱਗਦੀ ਹੈ।
ਦੋਹਰਾ ਭਗਤ ਜੋਗ ਤਲ ਮੈਂ ਪੰਥ ਸੁਖੇਨ,
ਭਗਤੀ ਦਾ ਯੋਗ ਅਸਤਾ ਤੁਹਾਨੂੰ ਸੁਣਾਇਆ, ਜਾਣਨਾ ਕਰੋ, ਕਲਯੁਗ ਦੇ ਸਮੇਂ ਵਿੱਚ ਇਹ ਪੰਥ ਰਸਤਾ ਸੁਖੇਨ ਸੌਖਾ ਤੁਹਾਨੂੰ ਹੁਣ ਦੱਸਿਆ ਹੈ।
ਹੋਏ ਨਾ ਜਿਨ ਕੇਨ
ਛੇ ਯੋਗ ਜਿਹੜੇ ਪਹਿਲੋਂ ਦੱਸੇ ਦੁਸਤਰ ਔਖੇ ਨੇ, ਹੋਏ ਨਾ ਜੋ ਕੇਨ, ਹਰ ਇੱਕ ਪਾਸੋਂ ਨਹੀਂ ਹੋ ਸਕਦੇ, ਬੜੇ ਮੁਸ਼ਕਲ ਨੇ, ਵਿਆਸੀ ਤੇ ਜੋਗੀ ਕਰ ਸਕਦੇ ਹਨ।
ਸ੍ਰੀ ਗੁਰਮੁਖ ਤੇ ਸੁਣ ਉਪਦੇਸ਼ੂ,
ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਮੁਖ ਤੋਂ ਇਹ ਸੁੰਦਰ ਉਪਦੇਸ਼ ਸੁਣ ਲੈਣਾ ਕੀਤਾ ਰਾਜੇ ਸ਼ਿਵਨਾਥ ਨੇ।
ਨਰੇਸ਼
ਰਾਜਾ ਦੋਵੇਂ ਹੱਥ ਜੋੜ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਪੱਗ ਪਰ ਚਰਨਾਂ ਤੇ ਪਰਿਓ ਪੈ ਗਿਆ, ਡਿੱਗ ਪ੍ਰਭਾਵ ਡਿੱਗਦੇ ਆ ਪੈਰਾਂ ਤੇ। ਨਰੇਸ਼ ਰਾਜਾ ਹੱਥ ਜੋੜ ਕੇ
ਜੋਗ ਬਹੋਰੀ,
ਮਹਾਰਾਜ ਸਾਹਿਬ ਇਹ ਬਹੋਰੀ ਇਹੀ ਜੋਗ ਮੈਂ ਸਿੱਖਣਾ ਚਾਹੁੰਦਾ ਸੀ, ਪੁੱਛਣਾ ਚਾਹੁੰਦਾ ਸੀ ਆਪ ਜੀ ਦੇ ਤਾਈ।
ਰਿਦੇ ਲਾਲਸਾ ਜਾਹੇ ਨਾ ਥੋਰੀ,
ਰਿਦੇ ਲਾਲਸਾ ਜਾਹੇ ਨਾ ਥੋਰੀ, ਥੋੜੀ ਲਾਲਸਾ ਨਹੀਂ ਮੇਰੇ ਹਿਰਦੇ ਵਿੱਚ, ਮੈਨੂੰ ਬਹੁਤੀ ਲਾਲਸਾ ਸੀ, ਮੇਰੀ ਬਹੁਤੀ ਮੰਗ ਸੀ, ਇਹ ਮੈਂ ਆਪ ਜੀ ਪਾਸੋਂ ਸੁਣਨਾ ਤੇ ਮੰਗਣਾ ਪੁੱਛਣਾ ਚਾਹੁੰਦਾ ਸਾਂ।
ਦੋਹਰਾ ਸ੍ਰੀ ਗੁਰੂ ਪਾਦ ਨਖ ਕ੍ਰਾਂਤ ਜੋ ਚਿੰਤਾ ਮਨ ਸਮਾਨ,
ਸ੍ਰੀ ਗੁਰੂ ਦੇ ਪਾਦ ਚਰਨ ਨਖ ਨਹੋ, ਉਹਨਾਂ ਦੀ ਜਿਹੜੀ ਕ੍ਰਾਂਤੀ ਹੈ ਨਾ, ਚਿੰਤਾ ਮਨ ਸਮਾਨ, ਚਿੰਤਾ ਮਣੀ ਦੇ ਕੌਸਕ ਮਣੀ ਦੇ ਸਮਾਨ ਹੈ।
ਜਿਤਵੇ ਮੰਗਲ ਸਰਬ ਦਾ ਵਿਘਨ ਦੋਖ ਗਣ ਹਾਨ,
ਜਿਤਵੇ ਸਾਰੇ ਮੰਗਲ ਇਹਦੇ ਵਿੱਚ ਹੀ ਹੈ, ਸਰਬ ਦੋਖ ਵਿਘਨ ਜਿਹੜੇ ਹਨ ਹਾਨ ਖਤਮ ਹੋ ਜਾਂਦੇ ਨੇ। ਚਿੰਤਾ ਮਣੀ ਕੌਸਕ ਮਣੀ ਇਸੇ ਪ੍ਰਕਾਰ ਕਲਪਤਰ ਬਿਰਸ਼ ਗਾਮ ਤਿੰਨ ਗਊ ਆਸਾ ਪੂਰੀਆਂ ਕਰਦੀਆਂ ਏ। ਕੋਈ ਥੱਕਿਆ ਹੋਇਆ ਜ਼ਿਮੀਂਦਾਰ ਆਇਆ ਹਲਵਾ ਕੇ, ਤੇ ਮਾੜੀ ਜੀ ਚਿੱਕਰ ਸੀ ਤੇ ਮਾੜੀ ਜੀ ਉਹਦੀ ਛਾਂ ਵਿਰਲੀ ਜੀ ਉੱਥੇ ਬਹਿ ਗਿਆ, ਆਤ ਅਨੁਸਾਰ ਹੱਥ ਮਾਰੀ ਜਾਂਦਾ ਥੱਲੇ ਮਿੱਟੀ ਨੂੰ, ਉਸ ਗੋਲੀ ਜੀ ਮਿਲ ਗਈ ਹੱਥ ਵਿੱਚ ਆ ਗਈ, ਫੁਰਨੇ ਚ ਆਇਆ ਕਦੇ ਸੰਘਣੀ ਛਾਂ ਹੋਵੇ ਤੇ ਰਮਾਨ ਹੀ ਕਰ ਲਈਏ, ਉਹ ਚਿੰਤਾ ਮਣੀ ਬਨੂੰ ਗਿਆਨ ਨਹੀਂ ਸੀ, ਉਸੇ ਵੇਲੇ ਸਾਂ ਸੰਘਣੀ ਹੋ ਗਈ। ਬੜਾ ਖੁਸ਼ ਹੋਇਆ, ਹੁਣੇ ਮੰਗ ਕੀਤੀ ਸੋਹਣੇ ਸਾਂ ਸੰਘਣੀ ਹੋ ਗਈ ਹੈ, ਹੁਣ ਕਿਤੇ ਸੋਹਣਾ ਸੁੰਦਰ ਜਲ ਹੋਵੇ ਤਲਾਬ ਸਰੋਵਰ, ਉੱਥੇ ਇਸ਼ਨਾਨ ਕਰੀਏ। ਉਸ ਵੇਲੇ ਸਰੋਵਰ ਬਣ ਗਿਆ, ਜਲ ਵਿੱਚ ਆ ਗਿਆ ਪੈਦਾ, ਰਗਨੀ ਆ ਗਿਆ, ਬੜਾ ਖੁਸ਼ ਹੋਇਆ, ਹੁਣ ਇਸ਼ਨਾਨ ਕਰਦੇ ਹਾਂ ਇੱਥੇ, ਜੋ ਮੈਂ ਕਹਿੰਦਾ ਪੂਰਾ ਹੋ ਜਾਂਦਾ। ਫਿਰ ਉਹ ਸਰੋਵਰ ਦੇ ਕੰਢੇ ਆ ਕੇ ਕਾਂ ਜਿਹੜਾ ਬੜਾ ਪਲੀਤ ਤੇ ਮਾੜਾ ਮੰਨਿਆ, ਗੰਦਗੀ ਫੁੱਲਣ ਵਾਲਾ, ਕਬੂਆ ਸੂਚਾ ਕਾਲਾ ਕਾਉਂ, ਉਹ ਆ ਕੇ ਉਸ ਜਲ ਛਕਣ ਲੱਗ ਗਿਆ। ਇਹ ਇਸ਼ਾਰੇ ਕਰ ਕਰਕੇ ਕਾਂ ਨੂੰ ਉਡਾਉਂਦਾ ਹੈ, ਕਾਂ ਸਿਆਣਾ ਬੜਾ ਹੁੰਦਾ ਹੈ, ਵੇਖਦਾ ਕਦੇ ਹੱਥ ਚ ਕੁਛ ਨੀ ਕੀ ਉੱਡਣਾ ਹੈ, ਉਹ ਜਿਹੜੀ ਗੋਲੀ ਹੱਥ ਵਿੱਚ ਸੀ ਉਹੀ ਗੁੱਸੇ ਨਾਲ ਚਲਾ ਕੇ ਮਾਰੀ, ਨਾ ਉੱਥੇ ਜਲ ਤੇ ਨਾ ਉੱਥੇ ਛਾਂ ਤੇ ਨਾ ਕਿਚਰ, ਕੁਛ ਵੀ ਨੀ। ਇਹ ਮਣੀਆਂ ਇਹੋ ਜਿਹੀਆਂ ਮਣੀਆਂ ਹੈ ਜਿਨ੍ਹਾਂ ਦੇ ਮਾਲਕ ਦੇਵਤੇ ਨੇ, ਸਮੁੰਦਰ ਰਿੜਕਿਆ ਦੇਵਤਿਆਂ ਦੇ ਦੈਂਤਾਂ ਨੇ, ਪਹਾੜ ਬੰਧਿਆ ਚੱਲਦਾ ਮਧਾਣਾ ਬਣਾ ਕੇ, ਬਾਸ਼ਕ ਨਾਗ ਦਾ ਨੇਤਰਾ ਪਾ ਕੇ, ਦੈਂਤਾਂ ਤੇ ਦੇਵਤਿਆਂ ਨੇ, ਜਦੋਂ ਇੰਦਰ ਕਲੰਕੀ ਹੋ ਗਿਆ ਤੇ ਪਾਪ ਕੋੜ ਭਗਾਂ ਸਰੀਰ ਤੇ ਹੋ ਗਈਆਂ ਤੇ ਸ਼ਰਮਾਂ ਦਾ ਮਾਰਿਆ, ਕਬਲਾਂ ਦੇ ਬਗੀਚੇ ਲੋਗਿਆ, ਰਤਨਾਂ ਦਾ ਭਾਵ ਹੋ ਗਿਆ ਪ੍ਰਾਪਤ ਕਰਨ ਲਈ। ਸ੍ਰੀਮਦ ਰੰਭਾ ਵਾਲੀ ਅਮੀ ਸੰਗਜ ਰਾਜ ਦਿਖ ਧੇਨ ਸਤਕਲਪ ਤਰ ਧਨਕ ਧਨੰਤਰ ਬਾਜ, 14 ਰਤਨ ਨਿਕਲੇ ਸਨ, ਪਰ ਦੱਸੋ ਤੁਹਾਡੀ ਪਹੁੰਚ ਵਿੱਚ ਹਨ? ਨਹੀਂ, ਸਾਡੀ ਪਹੁੰਚ ਤੋਂ ਪਰੇ ਨੇ, ਉਹਨਾਂ ਦੇ ਕਾਬਜ ਦੇਵਤੇ ਨੇ, ਤੇ ਸਾਡੀ ਪਹੁੰਚ ਤੇ ਕੇਵਲ ਬਾਣੀ ਹੈ, ਤੇ ਬਾਣੀ ਦੇ ਬਰਾਬਰ ਸੋ ਕਾਮ ਤਿੰਨ ਸੁਰ ਪਰ ਚਿੰਤਾ ਮਨ ਕਹਿ ਨਾ ਸਕੇ ਅੱਧ ਤਿੰਨ ਸੰਸਾਰ। ਇਹਨਾਂ ਪੰਕਤੀਆਂ ਦਾ ਵਿਸਥਾਰ ਹੋ ਸਕਦਾ ਹੈ, ਕੱਲ ਵੀਰ ਜੀ ਨੇ ਕਿਹਾ ਤੁਰੇ ਚੱਲਣਾ ਹੈ, ਤਾਂ ਅੱਜ ਵਿਸਥਾਰ ਘੱਟ ਕੀਤਾ, ਤੁਰੇ ਚੱਲਦੇ ਹੈ, ਠੀਕ ਆ, ਰੱਬ ਦਾ ਨਾਂ ਹੀ ਲੈਣਾ ਜਿਤਨਾ ਲਿਆ ਜਾਵੇ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ, ਤੁਹਾਡੇ ਚਰਨ ਤੇ ਚਰਨਾਂ ਦੇ ਜਿਹੜੇ ਨਹੋ ਨੇ, ਇਹ ਕੌਸਕ ਬਾਣੀ ਕੀ ਹੋਈ? ਸੋ ਇਹ ਸਤਿਗੁਰਾਂ ਦੇ ਨਾਸ ਕਰਨ ਵਾਲੇ, ਤੁਹਾਡੇ ਦਰਸ਼ਨ ਪਵਿੱਤਰ, ਇਹ ਵੀ ਮੰਗਲ ਸਰੂਪ ਨੇ, ਵਿਘਨਾਂ ਦੇ ਦੁੱਖਾਂ ਨੂੰ ਬਹੁਤੇ ਗਿਣਤੀਆਂ ਨੂੰ ਹਾਨ ਨਾਸ਼ ਕਰਨ ਵਾਲੇ ਨੇ, ਇਹ ਮੈਂ ਮਹਾਰਾਜ ਸਾਹਿਬ ਤੁਹਾਡੇ ਚਰਨ ਵੇਖਦਾ ਰਹਾਂ, ਤੁਹਾਡਾ ਮੁਖੜਾ ਵੇਖਦਾ ਰਹਾਂ। ਅਗਲਾ ਧਿਆਏ ਪ੍ਰਸੰਗ ਆਰੰਭ ਹੋ ਰਿਹਾ ਹੈ, ਇਸ ਵਿੱਚ ਮਹਾਰਾਜ ਸਾਹਿਬ ਰਾਜੇ ਨੂੰ ਸਿੱਖੀ ਧਾਰਨ ਕਰਵਾ ਕੇ, ਸਿੱਖੀ ਦਾ ਕੇਂਦਰ ਬਣਾ ਕੇ, ਉਸ ਦੇਸ਼ ਨੂੰ ਰਾਜੇ ਪਾਸੋਂ ਵਿਦਾਇਗੀ ਲੈਣਗੇ, ਫਿਰ ਤਿਰਿਆ ਰਾਜ ਨੂੰ ਮਹਾਰਾਜ ਸਾਹਿਬ ਜਾਣਗੇ, ਉੱਥੇ ਜੋ ਬਰਵਾਜ ਨੂੰ ਭੇਡੂ ਬਣਾਇਆ ਸੀ, ਤੇ ਮਹਾਰਾਜ ਉਹਦਾ ਮਾਣ ਹੰਕਾਰ ਤੋੜਨਗੇ। ਪ੍ਰਸੰਗ ਅੱਗੇ ਆਰੰਭ ਹੋਇਆ ਹੈ, ਆਓ ਵਿਚਾਰ ਕਰੀਏ ਜੀ।
ਸ੍ਰੀ ਬਾਲਾ ਸੁੰਦਰਵਾਦ ਚੌਪਈ ਸੁਣ ਕਰ ਸ੍ਰੀ ਗੁਰ ਕੋ ਉਪਦੇਸ਼ਾ,
ਗੁਰੂ ਸਾਹਿਬ ਸੁੰਦਰ ਉਪਦੇਸ਼ ਸੁਣ ਕਰ ਸ੍ਰੀ ਗੁਰੂ ਉਪਦੇਸ਼। ਸੋ ਉਹ ਰਾਜਨ ਉਸ ਪਾਪ ਜੀਰ ਤੇ ਹੋਰ ਲੋਕ ਸਾਰੇ
ਹੱਥ ਬੰਧ ਦੁਆ ਕਹਿ ਤੂੰ ਨਰੇਸ਼ਾ,
ਹੱਥ ਬੰਨ ਕੇ ਨਰੇਸ਼ ਰਾਜੇ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਬੇਨਤੀ ਕੀਤੀ,
ਮਨ ਨਿਰਮਲ ਕੇ ਮਾਰਗ ਦੋ।
ਮਹਾਰਾਜ ਸਾਹਿਬ, ਮਨ ਨੂੰ ਨਿਰਮਲ ਉਜਲ ਕਰਨ ਦੇ ਦੋ ਮਾਰਗ ਆਪ ਜੀ ਨੇ ਬਖਸ਼ ਕੀਤੇ ਹਨ।
ਕਰਨਾ ਕਰ ਬਖਸ਼ੋ ਦੁੱਖ ਖੋ,
ਕਰਨਾ ਕਰਕੇ ਮੈਨੂੰ ਬਖਸ਼ ਕਰੋ, ਮੇਰੇ ਦੁੱਖ ਸਾਰੇ ਖੋਏ ਜਾਣ, ਨਾਸ ਹੋ ਜਾਣ।
ਕਰੋ ਸਰਬ ਮਮਤੇ ਸੁਨਿਹਾਲਾ,
ਕਿਰਪਾ ਕਰੋ ਕੱਲਾ ਮੈਨੂੰ ਨਹੀਂ ਮੇਰੇ ਸਾਰੇ ਦੇਸ਼ ਨੂੰ ਮਹਾਰਾਜ ਸਾਹਿਬ ਜੀ ਹੁਣ ਨਿਹਾਲ ਕਰ
ਦਿਓ।
ਮੈਂ ਸਮਝ ਲਿਆ ਕਿ ਤੁਹਾਡੇ ਸਮਾਨ ਕਿਰਪਾਲੂ ਦਿਆਲੂ ਆਨ ਹੋਰ ਦੁਨੀਆਂ ਤੇ ਕੋਈ ਨਹੀਂ। ਜਿੰਨੀ ਕਿਰਪਾ ਤੁਸੀਂ ਕਰ ਰਹੇ ਹੋ ਤੇ ਕਰ ਸਕਦੇ ਹੋ, ਹੋਰ ਕੋਈ ਨੀ ਕਰ ਸਕਦਾ।
ਵਾਸ ਮੁਝ ਸਦਨਾ,
ਕਿਰਪਾ ਕਰੋ ਤੇ ਸਦੀਵੀ ਹੁਣ ਮੇਰੇ ਘਰ ਵਿੱਚ ਹੀ ਵਾਸਾ ਕਰੋ, ਹੋਰ ਕਿਤੇ ਨਾ ਜਾਣਾ ਕਰੋ।
ਹਰਖੋ ਹੀ ਕਮਲ ਸੰਭਲਣਾ,
ਹਰਖੋ ਮੈਂ ਖੁਸ਼ੀ ਮਾਨੂੰ ਸੋ ਕਮਲ ਫੁੱਲ ਵਰਗੇ ਸੰਭ, ਤੁਹਾਡੇ ਜਿਹੜੇ ਬਦਨ ਚਿਹਰਾ ਹੈ ਇਸ ਮੁੱਖ ਮੁੱਖ ਨੂੰ ਕਮਲ ਫੁੱਲ ਵਰਗੇ ਚਿਹਰੇ ਨੂੰ ਵੇਖ ਵੇਖ ਕੇ ਮੈਂ ਖੁਸ਼ੀ ਮਨਾਉਂਦਾ ਰਹਾਂ।
ਜਿਸ ਪ੍ਰਕਾਰ ਤਮਕਤ ਨੇ ਕੂਸਾ,
ਜਿਸ ਪ੍ਰਕਾਰ ਕਿੰਨੇ ਕੋਹ ਕਿੱਡੀ ਦੂਰੋਂ ਆਪ ਦੀ ਕਿਰਪਾ ਕਰਕੇ ਚੱਲ ਕੇ ਆਏ ਹੋ।
ਚੱਲ ਆਏ ਨਿਜ ਦੇਣ ਭਰੋਸਾ,
ਭਰੋਸਾ ਦੇਣ ਲਈ ਮੇਰਾ ਸਿਦਕ ਵੇਖਣ ਲਈ ਮੇਰੇ ਤੇ ਕਿਰਪਾ ਕਰਨ ਲਈ ਕਿੱਡੀ ਦੂਰੋਂ ਚੱਲ ਕੇ ਤੁਸੀਂ ਆ ਗਏ ਹੋ, ਕਿਵੇਂ ਹੁਣ ਇੱਥੇ ਟਿਕਣਾ ਕਰੋ, ਅੱਗੇ ਨਾ ਜਾਓ।
ਪ੍ਰਕਾਰ ਰਹਿਣ ਅਬ ਕੀਜਾ,
ਮਹਾਰਾਜ ਸਾਹਿਬ ਹੋਰ ਸਮਾਂ ਮੇਰੇ ਕੋਲ ਰਹਿਣਾ ਕਰੋ, ਮੇਰਾ ਕਲੋ ਨੂੰ ਚਿੱਤ ਨੀ ਜੇ ਕਰਦਾ।
ਸਰਵਦੇਸ਼ ਉਪਦੇਸ਼ ਦੀਜਾ,
ਸਾਰੇ ਮੇਰੇ ਦੇਸ਼ ਨੂੰ ਸੁੰਦਰ ਵਿਦੇਸ਼ ਹੋਰ ਕਿਰਪਾ ਕਰਕੇ ਦੇਣਾ ਕਰੋ।
ਪ੍ਰੇਮ ਦਿਨੇ ਸਨ ਬਾਣੀ ਸੁਣ ਕੇ,
ਪ੍ਰੇਮ ਵਾਲੀ ਦਿਨੇ ਬੇਨਤੀ ਇਹ ਬਾਣੀ ਸੁਰਾਜੇ ਮੇਰੇ ਸਿਵ ਨਾਮ ਦੀ ਸੁਣ ਕੇ ਗੁਰੂ ਨਾਨਕ ਪਾਤਸ਼ਾਹ ਜੀ
ਪਗ ਪਾਲੂ ਦੀਨੀ ਸਿੱਖ ਗੁਣ ਕੇ,
ਗੁਣਵਾਨ ਜਾਣ ਕੇ ਅਧਿਕਾਰੀ ਜਾਣ ਕੇ ਆਪਣੇ ਪੱਗ ਪੈਰ ਚਰਨ ਭਾਵ ਸੱਜੇ ਪੈਰ ਦਾ ਅੰਗੂਠਾ ਧੋ ਕੇ ਚਰਨ ਪੌੜ, ਇਹ ਉਦੋਂ ਦਾ ਅੰਮ੍ਰਿਤ ਸੀ, ਉਸ ਰਾਜ ਨੂੰ ਗੁਣਵਾਨ ਨੂੰ ਦੇ ਕੇ ਸਿੱਖ ਬਣਾ ਲਿਆ ਮਹਾਰਾਜ ਸਾਹਿਬ ਜੀ ਨੇ।
ਧਰਮਸਾਲ ਮੈਂ ਕੀਨ ਵਸੇਰਾ,
ਧਰਮਸਾਲ ਚ ਵਾਸਾ ਕਰ ਲਿਆ, ਚਰਨ ਧੋਏ ਰਹਿ ਰਾਸ ਕਰ, ਚਰਨਾਮਤ ਸਿੱਖਾਂ ਕੀ ਲਾਇਆ, ਇਹ ਰਹੁ ਰੀਤੀ ਆਰੰਭ ਕੀਤੀ ਸੀ ਗੁਰੂ ਨਾਨਕ ਪਾਤਸ਼ਾਹ ਨੇ, ਚਰਨ ਪੌੜ ਦੇ ਕੇ ਸਿੱਖੀ ਦੇਣੀ ਤੇ ਮੂਲ ਮੰਤਰ ਤੇ ਵਾਹਿਗੁਰੂ ਮੰਤਰ ਉਪਦੇਸ਼ ਦੇਣਾ, ਕਹਿਦਾ ਰਹਿ ਤਾਂ ਆਦਿ ਬਖਸ਼ ਕਰਨੀ ਆ, ਇੱਥੋਂ ਸ਼ੁਰੂਆਤ ਹੋਇਆ ਹੈ। ਇਹਦੇ ਆਪ ਜੀ ਕਹਿੰਦੇ ਰਾਜੇ ਨੂੰ ਚਰਨ ਪੌਲ ਦੇ ਕੇ ਸਿੱਖ ਬਣਾ ਲਿਆ ਹੈ।
ਧਰਮ ਸਿਆਲ ਮੈਂ ਕੀਨ ਵਸੇਰਾ,
ਉਹਦੀ ਧਰਮ ਸਾਲ ਜਿਹੜੀ ਉਹਨੇ ਸਰਦਾ ਨਾਲ ਬਣਾਈ ਉਹਦੇ ਵਿੱਚ ਵਾਸਾ ਕਰ ਲਿਆ, ਮਹਾਰਾਜ ਜਾ ਕੇ ਤੇਜੇ ਹਨ। ਸਾਰਾ ਜਿਹੜਾ ਦੇਸ਼ ਸੀ ਨਾ ਭਾਗ ਗੁਰੂ ਕਾ ਚੇਰਾ ਸੇਵਕ ਸਿੱਖ ਹੀ ਬਣ ਗਿਆ, ਸਾਰੇ ਚਰਨ ਪੌਲ ਲੈ ਕੇ ਆਪ ਜੀ ਕਹਿੰਦੇ ਹਨ।
ਉਪਤ ਯੋਗ ਦੇਣ ਕੇ ਕਾਜਾ,
ਉਪਤ ਰਾਜੇ ਨੂੰ ਯੋਗ ਦੇਣ ਦੇ ਸੋ ਕਾਜਾ ਭਾਵ ਵਰਜੂ ਬਣਾ ਦਿੱਤਾ ਹੈ, ਇਹ ਭਾਵ ਸੁਭ ਉਪਦੇਸ਼ ਦੇ ਕੇ ਯੋਗ ਬਣਾਤਾ ਹੈ ਗਾਂਹ ਸਿੱਖਿਆ ਦੇਣ ਲਈ।
ਪ੍ਰਾਣ ਸੰਗਲੀ ਗ੍ਰੰਥ ਸੋ ਸਾਜਾ,
ਪ੍ਰਾਣ ਸੰਗਲੀ ਨਾਮੇ ਗ੍ਰੰਥ ਇੱਕ ਸਾਜ ਦਿੱਤਾ, ਉਸ ਮੌਕਾ ਲਿਖ ਦਿੱਤਾ ਬਣਾ ਦਿੱਤਾ, ਕਵੀ ਜੀ ਕਹਿੰਦੇ ਹਨ।
113 ਧਿਆਏ ਬਖਾਨੇ,
ਉਸ ਪ੍ਰਾਣ ਸੰਗਲੀ ਗ੍ਰੰਥ ਵਿੱਚ 113 ਧਿਆਏ ਲਿਖ ਦਿੱਤੇ, ਜਿਹਦੇ ਵਿੱਚ ਇਹ ਯੋਗੀਆਂ ਵਾਲੇ ਸਾਧਨ ਹੀ ਯੋਗ ਆਸਣ ਹੀ ਲਾਉਣੇ ਤੇ ਬਣਾਉਣੇ ਸਿੱਖਣੇ ਲਿਖੇ ਹੋਏ ਹਨ। ਏਡਾ ਵੱਡਾ ਇਸ ਤਰ੍ਹਾਂ ਦਾ ਧਿਆਏ ਵਾਲਾ ਗ੍ਰੰਥ ਬਣਾ ਦਿੱਤਾ,
ਇਹ ਪੜ ਯੋਗ ਕਲਾ ਸਭ ਜਾਣੇ,
ਉਹਦੇ ਵਿੱਚ ਯੋਗ ਦੀਆਂ ਕਲਾ ਤੇ ਯੁਗ ਦੀਆਂ ਪੜ ਪੜ ਕੇ ਸਿੱਖ ਲੈਣਾ ਕਰੋ, ਜਾਣਨਾ ਕਰੋ।
ਇਹ ਕਰ ਸੂ ਸੌਂਪਿਓ ਅਵਨੀਪਾ,
ਅਵਨੀਪਾ ਸਤਿਗੁਰੂ ਨੇ ਉਸ ਨੂੰ ਦੇ ਕਰਕੇ ਗ੍ਰੰਥ ਉਸੇ ਸੌਂਪ ਦਿੱਤਾ।
ਬੋਲੇ ਪੋਨਾ ਬੇਦੀ ਕੁਲ ਦੀਪਾ,
ਬੇਦੀ ਕੁਲ ਦੇ ਸਰਮੌਰ ਦੀਪਕ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਨੂੰ ਉਪਦੇਸ਼ ਦੇ ਕੇ ਯੋਗ ਬਣਾ ਕੇ ਸਿੱਖ ਬਣਾ ਕੇ ਲਹਿਕ ਬਣਾ ਕੇ ਤੇ ਪ੍ਰਾਣ ਸੰਗਲੀ ਗ੍ਰੰਥ ਦੇ ਕੇ ਉਸ ਨੂੰ ਸਥਾਪ ਕਰ ਦਿੱਤਾ ਹੈ।
ਰਬ ਸਿੱਖ ਕੋ ਆਵੇ ਹਮ ਬੇਸੂ,
ਨਾਲ ਇਹ ਕਦਮ ਸਾਡਾ ਸਿੱਖ ਸਾਡੇ ਦੇਸ਼ ਤੋਂ ਜਦੋਂ ਕਦੇ ਲੋੜ ਸਮਾਂ ਪਿਆ ਲੈਣ ਵਾਸਤੇ ਆਵੇ।
ਸਾਚਾ ਤੋਂ ਪੈ ਦਿਓ ਨਰੇਸ਼ੂ,
ਉਸ ਮੌਕਾ ਨਰੇਸ਼ ਰਾਜਾ ਜਿਹੜਾ ਵੀ ਹੋਵੇ ਉਸ ਸਮੇਂ ਇਹ ਗ੍ਰੰਥ ਉਹ ਸਾਡੇ ਸਿੱਖ ਨੂੰ ਦੇ ਦੇਣਾ ਕਰਿਓ, ਅੱਜ ਮਾਨਸ ਮੰਨ ਦੇ ਜਾਂਦੇ
ਹਾਂ।
ਚਿਰੰਕਾਲ ਉੱਥੇ ਬਸੇਰਾ ਵਾਸਾ ਕੀਤਾ ਹੈ,
ਹਨੇਰਾ
ਬਹੁਤਾ ਦੇਸ਼ ਉਸ ਰਾਜੇ ਦਾ ਸੰਗਲਾ ਦੀਪ ਵਾਲੇ ਰਾਜੇ ਦਾ ਮਹਾਰਾਜ ਸਾਹਿਬ ਨੇ ਨਿਹਾਲ ਕਰ ਦਿੱਤਾ ਹੈ।
ਹੱਥ ਯੋਗ ਜੋ ਤੂੰ
ਭਗਤੀ ਯੋਗ ਵੀ ਤੇ ਹੱਥ ਯੋਗ ਵੀ ਇਹ ਦੋਨੋਂ ਹੀ
ਇਹ ਪ੍ਰਪੱਕ ਭੂਪ ਮਨ ਸੋ
ਇਹ ਭੂਪ ਰਾਜੇ ਦੇ ਮਨ ਚ ਪ੍ਰਪੱਕ ਕਰ ਦਿੱਤੇ ਨੇ ਹੱਥ ਯੋਗ ਵੀ ਤੇ ਭਗਤੀ ਯੋਗ ਵੀ ਦੱਸ ਦਿੱਤੇ ਹਨ ਉਸਦੇ ਤਾਈ ਗੁਰੂ ਸਾਹਿਬ ਬਾਰੇ ਪ੍ਰਗਟ ਹੋਣ ਤੋਂ ਪਹਿਲਾਂ ਲੋਕ ਲੱਗੇ ਹੀ ਇਹਨਾਂ ਭਾਵ ਸਿੱਧਾ ਲੋਕਾਂ ਦੇ ਮਗਰ ਸੀ ਜਿਹੜੇ ਯੋਗ ਵਿਹਾਸ ਹੀ ਕਰਦੇ ਸਨ ਪਰਬਤਾਂ ਤੇ ਚੜ ਜਾਂਦੇ ਸਨ ਤੇ ਧਰਤੀ ਤੇ ਆ ਜਾਂਦੇ ਸਨ ਤੇ ਸਰੂਪ ਬਦਲ ਲੈਂਦੇ ਸਨ। ਕੋਈ ਸ਼ੇਰ ਬਣ ਗਿਆ, ਕੋਈ ਸੱਪ ਬਣ ਗਿਆ, ਉਹ ਕਾਸ਼ ਨੂੰ ਚੜ ਗਿਆ, ਕਿਸੇ ਫੂਕਾਂ ਮਾਰ ਲਈਆਂ, ਕਿਸੇ ਰੁੱਖ ਉਡਾ ਲਿਆ, ਕਿਸੇ ਕੰਧ ਭਜਾ ਲਈ। ਇਸ ਆਦਿ ਤੇ ਲੋਕ ਇਹਨਾਂ ਦੇ ਪਾਠ ਕਰਦੇ ਬੇਨਤੀ ਕਰਦੇ ਸਨ, ਇਹਨਾਂ ਦੇ ਚਰਨਾਂ ਚ ਮੇਲੇ ਲੱਗ ਜਾਂਦੇ ਸਨ। ਧੰਨ ਗੁਰੂ ਨਾਨਕ ਪਾਤਸ਼ਾਹ ਦੇ ਉਹਨਾਂ ਦੇ ਪੈਰ ਦੀ ਜੁੱਤੀ ਖੜਾ ਉਹਨੇ ਮੋੜ ਕੇ ਸਿੱਧੇ ਕੀਤੇ ਕਿ ਪਖੰਡ ਨਾ ਕਰੋ, ਤੁਸੀਂ ਰਿੱਧੀਆਂ ਸਿੱਧੀਆਂ ਲੈ ਕੇ ਲੋਕਾਂ ਨੂੰ ਪ੍ਰਭਾਵਿਤ ਕਰੀ ਫਿਰਦੇ ਹੋ। ਇਹ ਤੇ ਨਾਟਕ ਚੇਤੇ ਬਾਜੀਗਰ ਦਾ ਤਮਾਸ਼ਾ ਹੈ। ਨਾਟਕ ਚੇਤੇ ਕੀਏ ਕੋ ਕਾਜਾ, ਪ੍ਰਭ ਲੋਕਨ ਕੇ ਆਵਤ ਲਾਜਾ। ਸੁਰਿਤ ਸੁਜਾਤੋ ਹੋਰੀ ਤਬ ਤਾਹੂ ਸਿਉ ਕਿਆ ਕਾਜ, ਤੇਰੇ ਕਹਿਣੀ ਕੀ ਗੱਟ ਕਿਆ ਕਹੂੰ ਮੈਂ, ਬੋਲਤੀ ਬਡ ਲਾਜ, ਮੈਨੂੰ ਤੇ ਬਹੁਤੀ ਸ਼ਰਮ ਆਉਂਦੀ ਹੈ। ਇਹ ਕਠਿਨ ਔਖੇ ਰਸਤੇ ਵੀ ਆਪ ਜੀ ਨੇ ਸੁਣ ਲਏ, ਕੁਝ ਸੌਖੇ ਵੀ ਸੁਣ ਲਏ, ਇੱਕ ਅਜੋਕੇ ਸਮੇਂ ਦਾ ਹੋਰ ਛੋਟਾ ਜਿਹਾ ਸੁਣ ਲਓ। ਸੱਚਖੰਡ ਵਾਸੀ ਮਹਾਂਪੁਰ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਰਾਮਪੁਰ ਨਗਰ ਦਾ ਨਾਂ ਹੈ, ਉਜੜਿਆ ਹੋਇਆ ਇੱਥੇ ਤੇ ਪਿਛਲਿਆਂ ਯੁੱਗਾਂ ਦਾ, ਉੱਥੇ ਪ੍ਰੇਤਾਂ ਦਾ ਵਾਸਾ ਹੈ। ਕਲਗੀਧਰਾਂ ਨੇ ਦਰਸ਼ਨ ਦੇ ਕੇ ਕਿਹਾ, ਹਰਨਾਮ ਸਿੰਘ ਅਮਕੇ ਇਲਾਕੇ ਵਿੱਚ ਜਾ, ਸਿੱਖੀ ਪ੍ਰਚਾਰ ਦੀ ਲੋੜ ਹੈ। ਮਹਾਰਾਜ ਸਾਹਿਬ ਸੱਚਖੰਡ ਬੈਠੇ ਕਿੰਨਾ ਫਿਕਰ ਹੈ ਸਾਡਾ, ਅਮਕੇ ਇਲਾਕੇ 'ਚ ਬੜੀ ਲੋੜ ਹੈ ਸਿੱਖੀ ਪ੍ਰਚਾਰ, ਅਮਕੇ ਇਲਾਕੇ 'ਚ ਬੜੀ ਲੋੜ ਹੈ, ਤੈਨੂੰ ਇੱਥੇ ਭੇਜਣਾ, ਤੈਨੂੰ ਇੱਥੇ ਭੇਜਣਾ, ਸਿੱਖਾਂ ਨੂੰ ਮੰਡਿਆ ਹੋਇਆ ਹੈ। ਮਹਾਰਾਜ ਸਾਹਿਬ ਮੇਰਾ ਜਾਣੂ ਕੋਈ ਨਹੀਂ, ਕਹਿੰਦੇ ਪ੍ਰਬੰਧ ਸਾਰੇ ਅਸੀਂ ਆਪੇ ਕਰ ਲੈਣੇ ਆ, ਆ ਨਿਗਾਹ ਤਾਂ ਧਰਤੀ ਵੀ ਵਿਖਾ ਦਿੱਤੀ, ਉੱਥੇ ਚਲਿਆ ਜਾ। ਚਲੇ ਗਏ ਰਹਿ ਕੇ ਉਸ ਉਜੜੇ ਥੇਹ ਤੋਂ ਪ੍ਰੇਤਾਂ ਨੂੰ ਮੁਕਤੀ ਦੇ ਕੇ ਉਹਦਾ ਨਾਂ ਖੇੜਾ ਰੱਖ ਦਿੱਤਾ। ਇਸ ਪ੍ਰਕਾਰ ਰਹਿੰਦੇ ਸਨ ਮਹਾਂਪੁਰਖ, ਡੇਰਾ ਵਸਾਇਆ, ਸੰਗਤਾਂ ਆਉਂਦੀਆਂ ਜਾਂਦੀਆਂ, ਸਿੱਖੀ ਦਾ ਪ੍ਰਚਾਰ ਕਰਦੇ। ਇੰਨੀ ਬਰਕਤ ਸੀ ਜਦੋਂ ਅਰਦਾਸ ਕਰਦੇ, ਜਿਹੜੇ ਸਰੂਪ ਨੂੰ ਉਹੀ ਪ੍ਰਗਟ ਹੋ ਕੇ ਜੋ ਪੁੱਛਣਾ ਪੁੱਛ ਲੈਂਦੇ, ਦੱਸ ਦਿੰਦੇ। ਮਿਸਤਰੀ ਬਰਾਦਰੀ ਵਿੱਚ ਇੱਕ ਬੀਬੀ ਆਈ, ਸੋ ਬੇਨਤੀ ਕੀਤੀ, ਮਹਾਂਪੁਰਖੋ ਮੇਰਾ ਭਰਾ ਹੈ, ਉਹਦਾ ਸਾਧੂ ਨਾਂ ਹੈ, ਉਹਦੀਆਂ ਲੱਤਾਂ ਡਿੰਗੀਆਂ ਮਿਲ ਗਈਆਂ, ਚੰਗੀ ਤਰ੍ਹਾਂ ਤੁਰ ਨਹੀਂ ਸਕਦਾ, ਉਹ ਕੰਨਾਂ ਤੋਂ ਵੀ ਥੋੜ੍ਹਾ ਜਿਹਾ ਗੋਲਾ ਅਤੇ ਰਸਨਾਂ ਤੋਂ ਵੀ ਗੂੰਗਾ ਹੈ, ਬੋਲ ਵੀ ਨਹੀਂ ਚੰਗੀ ਤਰ੍ਹਾਂ ਸਕਦਾ ਅਤੇ ਸੁਣ ਵੀ ਨਹੀਂ ਚੰਗੀ ਤਰ੍ਹਾਂ ਨਹੀਂ ਸਕਦਾ, ਅਤੇ ਘਰ ਦੇ ਉਹਨੂੰ ਸਾਂਭਦੇ ਨਹੀਂ, ਵਿਚਾਰਾ ਭੁੱਖਾ ਰਹਿੰਦਾ ਹੈ। ਜੇ ਤੁਸੀਂ ਆਗਿਆ ਦਿਓ ਤਾਂ ਮੈਂ ਡੇਰੇ ਛੱਡ ਜਾਵਾਂ, ਯੋਗਾ ਅਭਿਆਸ 'ਤੇ ਗੱਲ ਆਉਣੀ, ਅਣਹਦ ਧੁਨੀ 'ਤੇ ਖਿਆਲ ਦਿਓ। ਕਿਤੇ ਬੀਬੀ ਜੀ ਨਥਾਵੇਂ ਦਾ ਥਾਂ ਗੁਰੂ ਘਰ ਨਹੀਂ ਤਾਂ ਹੋਰ ਕਿਨ ਬਣਨਾ ਹੈ, ਤਗੜਿਆਂ ਦਾ ਹਰ ਕੋਈ ਜਾ ਰਿਹਾ, ਜ਼ਰੂਰ ਛੱਡ ਜਾ। ਨੀਚਾ ਅੰਦਰ ਨੀਚ ਜਾਤ ਨੀਚੀ ਹੋ ਅਤ ਨੀਚ, ਨਾਨਕ ਚਿੰਨ ਕੇ ਸੰਗ ਸਾਧ, ਵੱਡਿਆਂ 'ਚੋਂ ਕਿਆ ਰੀਤ, ਸਾਡੇ ਵੱਡਿਆਂ ਨਾਲ ਸਾਂਝ ਨਹੀਂ, ਇਹੋ ਜਿਹਾ ਨਾਲ ਹੀ ਇਹ ਛੱਡ ਜਾ, ਚੰਗੀ ਗੱਲ ਹੈ। ਉਹ ਬੀਬੀ ਆਪਣੇ ਭਰਾ ਸਾਧੂ ਨੂੰ ਮਹਾਂਪੁਰਖਾਂ ਦੇ ਡੇਰੇ ਛੱਡ ਗਈ, ਉਹਨੂੰ ਅੰਮ੍ਰਿਤ ਛਕਾ ਦਿੱਤਾ ਤੇ ਮਾਲਾ ਦੇ ਦਿੱਤੀ, ਉਹਦੇ ਕੰਨ 'ਚ ਜ਼ੋਰ ਨਾਲ ਵਾਹਿਗੁਰੂ ਸੁਣਾਉਣ ਤੱਕ, ਇਸ ਤਰ੍ਹਾਂ ਵਾਹਿਗੁਰੂ ਕਹੀ ਚੱਲ ਤੇ ਮਾਲਾ ਫੇਰ ਹੀ ਚੱਲ। ਵਾਹਿਗੁਰੂ ਕਹਿਣਾ ਤੇ ਨਹੀਂ ਆਉਂਦਾ, ਪਰ ਵਾਧੂ ਵਾਧੂ ਜਿਵੇਂ ਕਹਿਣਾ ਆਉਂਦਾ ਤਿਵੇਂ ਕਹੀ ਜਾਂਦਾ ਹੈ ਤੇ ਮਾਲਾ ਫੇਰੀ ਜਾਂਦਾ ਹੈ। ਜਿਹੜਾ ਭੁੱਖਾ ਰਹਿੰਦਾ ਸੀ, ਪ੍ਰਸ਼ਾਦੇ ਰਜਵੇਂ ਮਿਲਣੇ ਸ਼ੁਰੂ ਹੋ ਗਏ ਤੇ ਵਾਹਿਗੁਰੂ ਨਾਮ ਦੀ ਬਰਕਤ ਸ਼ੁਰੂ ਹੋ ਗਈ, ਲੱਤਾਂ ਵੀ ਕੰਮ ਕਰਨ ਲੱਗ ਗਈਆਂ ਤੇ ਸਰੀਰ 'ਚ ਤਾਕਤ ਵੀ ਆ ਗਈ, ਤੇ ਵਾਧੂ ਵਾਧੂ ਹੋਰ ਸੁਣਦਾ ਕੁਛ ਨਹੀਂ ਤੇ ਹੋਰ ਵੇਖਣਾ ਵੀ ਕੁਛ ਨਹੀਂ, ਜਿਹੜੇ ਰਾਤ ਵਾਧੂ ਵਾਧੂ ਨਾਲ ਚੇਤੀ ਬਿਰਤੀ ਜੁੜ ਗਈ ਤੇ ਮਾਲਾ ਫੇਰੀ ਜਾਂਦਾ ਹੈ। ਤੇ ਮਿਸਤਰੀ ਹੋਣ ਦੇ ਕਾਰਨ ਮੰਜੇ ਆਦਿਕ ਵੀ ਥੋਕ ਦਿੰਦਾ, ਘਾਹ ਆਦਿਕ ਵੀ ਸਬਜ਼ੀਆਂ ਗੋੜ ਦਿੰਦਾ। ਇਸ ਪ੍ਰਕਾਰ ਹੌਲੀ ਹੌਲੀ ਸਰੀਰ ਕਾਇਮ ਹੋਣਾ ਸ਼ੁਰੂ ਹੋ ਗਿਆ ਤੇ ਵਾਧੂ ਵਾਧੂ ਜਪਦਿਆਂ ਅਣਹੱਦ ਧੁਨੀ ਵੱਜਣੀ ਸ਼ੁਰੂ ਹੋ ਗਈ। ਇਹ ਸੌਖਾ ਰਸਤਾ ਦੱਸੀ ਹੈ ਤੁਹਾਨੂੰ ਹੁਣ ਦੇ ਸਮੇਂ ਦਾ, ਤੇ ਲੰਮੇ ਪਏ ਨੇ ਉੱਠ ਕੇ ਬਹਿ ਜਾਣਾ ਤੇ ਆਵਾਜ਼ੇ ਵੱਜਦੇ ਨੇ, ਇਹ ਕਿੱਥੇ ਵੱਜਦੇ ਨੇ? ਸਿੰਘਾਂ ਨੇ ਕਹਿਣਾ ਸਾਨੂੰ ਤੇ ਸੁਣਦੇ ਨੇ, ਸੁੱਤਾ ਰਹੋ। ਨਹੀਂ ਨਹੀਂ ਮੈਨੂੰ ਸੁਣਦੇ, ਤੁਹਾਨੂੰ ਕਿਉਂ ਨਹੀਂ ਸੁਣਦੇ? ਮਹਾਂਪੁਰਖਾਂ ਕਿਹਾ ਵੀ ਇਹਦੇ ਅਣਹੱਦ ਵਾਜੇ ਵੱਜਣੇ ਸ਼ੁਰੂ ਹੋ ਗਏ ਨੇ, ਇਹਦੀ ਅਣਹੱਦ ਧੁਨੀ ਸ਼ੁਰੂ ਹੋ ਗਈ ਹੈ। ਦਾਸ ਇੰਡੀਆ ਵਿੱਚ ਕਥਾ ਕਰਿਆ ਕਰਦਾ ਸੀ, ਬਾਹਰੋਂ ਸੁਵੀਰ ਭਜਨ ਸਿੰਘ ਨਾਮੇ ਸੁਣਨ ਆਇਆ ਕਰਦਾ ਰੋਜ਼। ਕਹਿੰਦਾ ਗਿਆਨੀ ਜੀ ਪਤਾ ਨਹੀਂ ਮੈਨੂੰ ਕੀ ਹੋ ਗਿਆ, ਮੇਰੇ ਸਿਰ ਵਿੱਚ ਟੁੰਨ ਟੁੰਨ ਜਿਹਾ ਹੋਈ ਜਾਂਦਾ ਹੈ, ਇਹ ਅਣਹੱਦ ਚਿੰਗੜੀ ਵੱਜਦੀ ਹੈ, ਵਾਜਾ ਵੱਜਦਾ, ਧੁਨੀ ਵੱਜਦੀ ਹੈ। ਤੂੰ ਨਿਤਨੇਮ ਕਰਦਾ ਹੈ, ਤੂੰ ਸਿਮਰ ਕਰਦਾ ਹੈ, ਕਿਸੇ ਨੂੰ ਬਹੁਤਾ ਦੱਸਣ ਦੀ ਲੋੜ ਨਹੀਂ, ਹੋਰ ਵੀ ਆਸਕਾਰ ਹੈ, ਇਹ ਹੁਣ ਕਿਉਂ ਨਹੀਂ ਵੱਜ ਸਕਦੇ, ਹੁਣ ਵੀ ਵੱਜਦੇ ਨੇ, ਫਿਰ ਐਡੇ ਔਖੇ ਹੋਣ ਦੀ ਲੋੜ ਵੀ ਕੀ ਹੈ? ਚਿਤ ਬਿਰਤੀ ਕਾਗਰ ਕਰਕੇ ਕਥਾ ਕੀਰਤਨ ਸੁਣੋ, ਨਿਤਨੇਮ ਕਰੋ, ਅਕਾਂਡ ਜਗ੍ਹਾ ਬੈਠੋ, ਸਿਮਰਨ ਕਰੋ, ਪਨ ਹੱਦ ਵਾਜੇ ਸੌਖੇ ਵੱਜ ਜਾਂਦੇ ਨੇ, ਪਰ ਜੋਗੀਆਂ ਦਾ ਅਭਿਆਸ ਬੜਾ ਬੜਾ ਔਖਾ ਬੇਨਤੀ ਕੀਤੀ ਹੈ। ਮਹਾਰਾਜ ਸਾਹਿਬ ਦੱਸ ਰਹੇ ਨੇ ਕਿਵੇਂ ਵਾਜੇ ਵੱਜਣੇ ਸ਼ੁਰੂ ਹੋ ਗਏ, ਬਚਨ ਕਰਨਾ ਉਹ ਵੀ ਪੂਰਾ ਹੋ ਜਾਣਾ। ਤੇ ਜਿਹੜੇ ਭਰਾ ਪਹਿਲੋਂ ਸਾਂਭਦੇ ਨਹੀਂ ਸੀ, ਇੱਕ ਦਿਨ ਆ ਕੇ ਲੈ ਗਿਆ, ਚੱਲ ਬੱਚਿਆਂ ਨੂੰ ਮਿਲਿਆ, ਭਤੀਜਿਆਂ ਨੂੰ ਚਲੇ ਗਿਆ, ਤੇ ਰੰਗੀਨ ਟੀਵੀ ਨਵੇਂ ਨਵੇਂ ਚੱਲੇ ਸੀ ਉਹ ਲਾ ਦਿੱਤਾ ਮਾਲਾ ਹੱਥ ਵਿੱਚ। ਟੀਵੀ ਵੇਖੀ ਜਾਂਦਾ ਹੈ, ਚੰਗੀ ਤਰ੍ਹਾਂ ਸੁਣਦਾ ਤੇ ਨਹੀਂ, ਪਰ ਮੂਰਤੀਆਂ ਵੇਖ ਵੇਖ ਇੰਨਾ ਮਨ ਲੱਗਿਆ ਵੀ ਮਾਲਾ ਵੀ ਭੁੱਲ ਗਈ ਤੇ ਵਾਧੂ ਵਾਧੂ ਵੀ ਭੁੱਲ ਗਈ। ਸਿੰਘ ਲੈਣ ਲਈ ਭੇਜੇ ਤੇ ਕਹਿੰਦਾ ਵੀ ਟਰਾਲੀ, ਟੀਵੀ ਨੀ ਕਹਿਣਾ ਆਉਂਦਾ, ਟਰਾਲੀ ਲਿਆ ਕੇ ਦਿਓ ਤੇ ਫਿਰ ਡੇਰੇ ਜਾਣਾ ਹੈ। ਲਿਆਂਦਾ ਵਧੋ ਵਧੀ ਸੀ, ਇਹ ਨੀ ਵੇਖੀ ਦਾ ਚੰਗਾ ਨੀ ਹੁੰਦਾ, ਤੇ ਗੁਆਂਢੀਆਂ ਦੇ ਡੇਰੇ ਭੱਜ ਜਾਣਾ ਵੇਖਣ ਵਾਸਤੇ, ਕਹਿਣਾ ਵੀ ਹੁਣ ਸੁਣਾ ਵਾਧੂ ਵਾਧੂ। ਕਹਿੰਦਾ ਹੁਣ ਨੀ ਹੁੰਦਾ, ਵਾਜੇ ਵੱਜਦੇ। ਕਹਿੰਦਾ ਨਹੀਂ, ਬੰਦ ਹੋ ਗਏ, ਹੁਣ ਨੀ ਵੱਜਦੇ, ਇੰਨਾ ਥੱਲੇ ਡਿੱਗ ਪਿਆ, ਅਸੀਂ ਕੀ ਕਰਾਂਗੇ ਦਿਨੇ ਰਾਤ ਵੇਖਣ ਵਾਲੇ ਤੇ ਸੁਣਨ ਵਾਲੇ। ਚਿੱਤ ਬਿਰਤੀ ਭਾਵ ਦੁਨੀਆਂ ਦੇ ਰੰਗਾਂ ਵੱਲੋਂ ਉਚਾਟ ਹੋਵੇ, ਸਿਮਰਨ ਨਾਲ ਜੁੜੇ, ਨਿਤਨੇਮ ਨਾਲ ਜੁੜੇ, ਆਤਮਾ ਪਵਿੱਤਰ ਹੁੰਦੀ ਹੈ ਤਾਂ ਆਨ ਹੱਦ ਵਾਜੇ ਸੌਖੇ ਵੱਜ ਪੈਂਦੇ ਨੇ। ਇਵੇਂ ਆਪ ਜੀ ਜਣਾ ਰਹੇ ਹਨ ਕਿਰਪਾ ਕਰਕੇ। ਸੋ ਗੁਰਮੁਖੋ, ਸੌਖਾ ਰਾਹ ਕਿਉਂ ਨੀ ਅਪਣਾਉਂਦੇ? ਉਮਰ ਹੈ ਛੋਟੀ, 100 ਸਾਲ ਵੀ ਸਾਰਿਆਂ ਦੀ ਨਹੀਂ, ਇਹਦਾ ਲਾਹਾ ਲੈਣਾ ਕਰੋ। ਨਾਨਕ ਸਤਿਗੁਰ ਭੇਟੀਏ ਪੂਰੀ ਹੋਵੇ ਜੁਗਤ, ਹੱਸਦੀਆਂ ਖਿਲੰਦੀਆਂ ਪੈਨੰਦੀਆਂ ਖਵੰਦੀਆਂ ਵਿੱਚੇ ਹੋਵੇ ਮੁਗਤ, ਸਾਰੇ ਵਾਜੇ ਗਾਜੇ ਵੱਜਣਗੇ, ਸਾਰੇ ਆਨੰਦ ਪ੍ਰਾਪਤ ਹੋਣਗੇ, ਇਵੇਂ ਆਪ ਜੀ ਦੱਸ ਰਹੇ ਹਨ।
ਸਿੱਖੀ ਪ੍ਰਗਟੀ ਦੇਸ਼ ਮਜ਼ਾਰੇ,
ਸਾਰੇ ਦੇਸ਼ ਦੇ ਮਜ਼ਾਰ ਵਿੱਚ ਸਿੱਖੀ ਪ੍ਰਗਟ ਕਰ ਦਿੱਤੀ ਰਾਜੇ ਦੇ ਮਹਾਰਾਜ ਸਾਹਿਬ ਜੀ ਨੇ।
ਸ੍ਰੀ ਸਤਿਗੁਰ ਕੋ ਜਾਪ ਉਚਾਰੇ,
ਸ੍ਰੀ ਸਤਿਗੁਰੂ ਦਾ ਜਾਪ ਜਿਹੜਾ ਵਾਹਿਗੁਰੂ ਮੰਤਰ ਦਾ ਉਚਾਰਨਾ ਸ਼ੁਰੂ ਕਰ ਦਿੱਤਾ ਹੈ। ਸ਼ਿਵ ਨਾਮ ਅਧਿਕ ਬਹੁਤਾ ਪ੍ਰਤਾਪ ਉਸ ਰਾਜ ਦਾ ਵੱਧ ਗਿਆ ਹੈ। ਸਾਰੇ ਸ਼ਤਮ ਦੁਸ਼ਮਣ ਜਿਹੜੇ ਰਾਜਿਆਂ ਦੇ ਹੁੰਦੇ ਨੇ ਖਪਤ ਕਰ ਦਿੱਤੇ, ਮਾਰ ਲਏ ਸਾਰੇ।
ਧਰਮਸ਼ਾਲ ਮੈਂ ਦੇਗ ਵਿਸਾਨਾ,
ਉਹਦੀ ਧਰਮਸ਼ਾਲ ਵਿੱਚ ਲੰਗਰ ਚੱਲਦਾ, ਬੜੀ ਵੱਡੀ ਦੇਗ ਚੱਲਦੀ ਹੈ।
ਕਰਵਾਵੇ ਸਤਿਗੁਰ ਕਿਰਪਾਲਾ,
ਸਤਿਗੁਰ ਕਿਰਪਾ ਕਰਕੇ ਕਰਵਾ ਰਹੇ ਨੇ ਦੇਗ, ਲੰਗਰ ਚਲਾ ਰਹੇ ਹਨ। ਜਿੱਥੇ ਗੁਰੂ ਕੇ ਸਿੱਖ ਨੇ ਗੁਰੂ ਦੀ ਕਿਰਪਾ ਹੈ ਉੱਥੇ ਲੰਗਰ ਸਾਹਿਬ ਚੱਲਦੇ ਨੇ, ਡੇਗਾਂ ਚੱਲਦੀਆਂ ਵਰਤਦੀਆਂ ਹਨ।
ਮਨ ਕੀਸ ਜਹ ਲਾਉਣ ਮਿਲਾਏ,
21 ਮਨ ਲਾਉਣ, ਲਾਉਣ ਉਹਦੀ ਦੇਗ ਵਿੱਚ ਪੈਂਦਾ 21 ਮਨ। ਸਿੱਖੀ ਮਤ ਅਨੁਸਾਰ 21 ਮਨ ਲਾਉਣ ਲੰਗਰ ਚ ਪੈ ਜਾਣਾ ਬਹੁਤ ਵੱਡਾ ਲੰਗਰ ਬਣ ਜਾਂਦਾ ਹੈ, ਪਰ ਉਹ ਮਨ ਦਾ ਅਰਥ ਜਿਹੜਾ ਹੈ ਇਹ ਵੱਖਰੀ ਵੱਖਰੀ ਬੋਲੀ ਹੈ। 21 ਮਨ ਤਾਂ ਬਹੁਤ ਹੋ ਜਾਂਦਾ ਹੈ, ਸ਼ੇਰ ਨੂੰ ਵੀ ਮਨ ਹੀ ਕਹਿੰਦੇ ਨੇ ਕਈਆਂ ਥਾਵਾਂ 'ਚ, ਇਹਨੂੰ ਘੱਟ ਨੂੰ ਵੀ ਮਨ ਕਹਿੰਦੇ ਨੇ। ਉਸ ਲਿਹਾਜ਼ੇ ਅਨੁਸਾਰ 21 ਸ਼ੇਰ ਵੀ ਹੋ ਸਕਦਾ ਹੈ ਅਤੇ ਉਦੋਂ ਘੱਟ ਵੀ ਹੋ ਸਕਦਾ ਹੈ, ਇਵੇਂ ਵਾ ਬਹੁਤ ਗਿਣਤੀ ਤਾਂ ਲੋਣ ਹੀ ਪੈ ਜਾਂਦਾ ਹੈ ਲੰਗਰ 'ਚ, ਏਡਾ ਵੱਡਾ ਲੰਗਰ ਗੁਰ ਕਿਰਪਾ ਨਾਲ ਚੱਲਦਾ ਹੈ।
ਹਾਰ ਹੋਏ ਕਲਮਲ ਖੂਵੈ,
ਕਿੰਨੇ ਕੁ ਲੋਕ ਹਜ਼ਾਰਾਂ ਢਾਈ 3000 ਰੋਜ਼ ਲੰਗਰ ਛਕਦੇ ਨੇ। ਸੋ 21 ਮਨ ਲੋਣ ਜਹ ਲੋਣ ਮਿਲਾਏ, ਇੱਕ ਆਹਾਰ ਹੋਏ ਸਭ ਖਾ, ਇੰਨਾ ਹਾਰ ਚੱਲਦਾ ਸਭ ਲੰਗਰ ਛਕਦੇ ਨੇ। ਆਪ ਜੀ ਕਹਿੰਦੇ ਹਨ,
ਕੀਰਤਨ ਸਤਨਾਮ ਕੋ,
ਸਤਨਾਮ ਵਾਹਿਗੁਰੂ ਸ਼ਬਦ ਦਾ ਕੀਰਤਨ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰ ਸੰਗਲਾ ਦੀਪ ਚ ਹੋ ਰਿਹਾ ਰਾਜ ਦਰਬਾਰ ਚ।
ਜਨਮਨ ਕਲਮਲ ਖੋਵੈ,
ਜਿਹੜਾ ਜਾਪ ਬਹੁਤੇ ਜਨਮਾਂ ਦੀ ਕਲਮਲ ਮੈਲ ਖੋ ਦਿੰਦਾ ਹੈ ਪਰਮੇਸ਼ਰ ਦਾ ਨਾਮ, ਇਹਦੇ ਵਿੱਚ ਸ਼ਕਤੀ ਹੈ। ਮੂਠ ਪਲੀਤੀ ਕੱਪੜ ਹੋਏ, ਦੇਹ ਸਾਬੂਣ ਲਈਏ ਉਹ ਧੋਏ, ਬਸਤਰ ਪਲੀਤ ਮੈਲਾ ਤੇ ਸਾਬਣ ਨਾਲ ਧੋ ਲਿਆ ਜਾਂਦਾ ਹੈ। ਤੇ ਜੇ ਮਾਂ ਭਰੀਏ ਮਤ ਪਾਪਾਂਗੇ ਸੰਗ, ਉਹ ਧੋਪੇ ਨਾਵੇਂ ਕੇ ਰੰਗ, ਮਨ ਆਤਮਾ ਨੂੰ ਧੋਣ ਲਈ ਨਾਮ ਦਾ ਰੰਗ ਚੱਟ ਦੇਣਾ ਕਰੋ।
ਚੱਲਣ ਚਾਹਤ ਜਗਤੇਸ਼ਾ,
ਦਿਨ ਪ੍ਰਤ ਚੱਲਣ ਦੀ ਚਾਹਤ ਆ ਗਿਆ ਜਗਤੇਸ਼ ਮਹਾਰਾਜ ਸਾਹਿਬ ਜਦੋਂ ਜਾਣਾ ਕੀਤਾ। ਨਰੇਸ਼ ਰਾਜਾ ਭਾਵਨਾ ਬੇਨਤੀ ਕਰਕੇ ਫਿਰ ਮਹਾਰਾਜ ਸਾਹਿਬ ਨੂੰ ਟਕਾ ਲੈਂਦਾ ਹੈ।
ਪ੍ਰਪੱਕ ਸਿੱਖੀ ਕੀ ਰੀਤ,
ਰੀਤ ਮਹਾਰਾਜ ਸਾਹਿਬ ਨੇ ਪ੍ਰਪੱਕ ਕਰ ਦਿੱਤੀ ਹੈ।
ਭਜਨ ਮੈਂ ਪ੍ਰੀਤ,
ਭਜਨ ਦਾ ਪ੍ਰਤੀ ਜਿਹੜੀ ਪ੍ਰੀਤੀ ਪਿਆਰ ਹੈ ਉਹ ਵਧੀ ਜਾਂਦਾ ਹੈ ਰਾਜੇ ਦਾ ਸੰਗਤਾਂ ਦਾ।
ਗਿਆਨ ਮੈਂ ਪੂਰਨ ਰਾਉ,
ਉਸ ਰਾਜ ਨੂੰ ਗਿਆਨ ਚ ਪਰਿਪੂਰਨ ਕਰ ਦਿੱਤਾ ਹੈ।
ਨਾਨਕ ਜੀ ਦਿਆਲ ਸੁਭਾਉ,
ਦਿਆਲ ਸੁਭਾਅ ਵਾਲੇ ਮਹਾਰਾਜ ਸਾਹਿਬ ਦੇ ਰਾਜ ਨੂੰ ਹੁਣ ਤੂੰ ਪਰਿਪੂਰਨ ਗਿਆਨ ਵਿੱਚ ਹੋ ਗਿਆ, ਸਿੱਖੀ ਦਾ ਪ੍ਰਚਾਰ ਕਰ।
ਮੋਰੂ ਮੰਜੀ ਪਰ ਬੈ ਸਾਰਾ,
ਤਖਤ ਤੇ ਬੈਠ ਕੇ ਪਸਾਰਾ ਕਰ, ਸੰਗਤਾਂ ਨੂੰ ਸੁਭ ਉਪਦੇਸ਼ ਦੇਣਾ ਕਰ।
ਕਹਿ ਦੇਸ ਮਜ਼ਾਰਾ
ਸਾਰੇ ਦੇਸ ਦੇ ਮਜ਼ਾਰ ਵਿੱਚ ਰਾਜ ਦੀ ਪੂਜਾ ਕਰਵਾ ਦਿੱਤੀ।
ਆਪ ਗਮਨ ਦੀ ਕਿੰਨੀ ਤਿਆਰੀ,
ਆਪ ਗਮਨ ਉੱਥੋਂ ਜਾਣ ਦੀ ਮਹਾਰਾਜ ਸਾਹਿਬ ਨੇ ਤਿਆਰੀ ਕਰ ਲਈ ਹੈ।
ਨਿਰਪ ਬ੍ਰਹੁ ਭਾਰੀ,
ਬੜਾ ਤਿਰਹਾ ਬ੍ਰੇਮ ਹੈ, ਵਿਛੋੜਾ ਮਨ ਚ ਸਹਿਆ ਨੀ ਜਾਂਦਾ, ਭਾਰੀ ਬਹੁਤਾ ਵਿਛੜਨਾ ਰਾਜਾ ਚਾਹੁੰਦਾ ਨੀ ਮਹਾਰਾਜ ਸਾਹਿਬ ਤੋਂ।
ਕਮਲ ਬਦਨ ਪੁਨ ਬਚਨ ਬਖਾਨੇ,
ਮਹਾਰਾਜ ਸਾਹਿਬ ਕਮਲ ਫੁੱਲ ਵਰਗਾ ਬਦਨ ਚਿਹਰਾ ਤੁਹਾਡਾ, ਜਿੱਥੋਂ ਮੈਂ ਬਚਨ ਤੁਸੀਂ ਬਖਾਨੇ ਕਥਨ ਕਰਦੇ ਹੋ ਤਾਂ ਮੈਂ ਸੁਣਦਾ ਹਾਂ, ਇਹ ਕਿੱਥੋਂ ਸੁਣੂ ਕਿਵੇਂ ਕਹਿ ਰਹੇ ਹਨ।
ਰਾਜਨ ਤੂੰ ਪਰਮ ਸਿਆਣੇ,
ਰਾਜਨ ਤੂੰ ਪਰਮ ਹੈ, ਤੂੰ ਸਿਆਣਾ ਹੈ, ਤੂੰ ਸਿਆਣਾ ਹੋ ਗਿਆ ਹੈ।
ਪੂਰਨ ਭਯੂ ਵਿਵੇਕ,
ਵਿਵੇਕ ਬੁੱਧੀ ਦਾ ਮਾਲਕ ਬਣ ਗਿਆ। ਵਿਵੇਕ ਨਾਮ ਵਿਦ ਏਕ, ਦੋਵਾਂ ਤੋਂ ਇੱਕ ਹੋਣ ਦਾ ਨਾਂ ਹੈ, ਤੇ ਉਜਲ ਮਤ ਦਾ ਨਾਂ ਹੈ। ਆਤਮ ਸਿਆਣੀ ਬੁੱਧੀ, ਵਿਵੇਕ ਬੁੱਧੀ, ਮਲੀਨ ਬੁੱਧੀ, ਬੁੱਧੀਆਂ ਤਾਂ ਸਾਰਿਆਂ ਨੂੰ ਮਿਲੀਆਂ ਨੇ, ਪਰ ਵਿਵੇਕ ਬੁੱਧੀ ਕਿਸੇ ਕਿਸੇ ਨੂੰ ਮਿਲਦੀ ਹੈ। ਆਤਮ ਸਿਆਣੀ ਵਿਵੇਕ ਉਜਲ ਮਤ ਹੁਣ ਤੈਨੂੰ ਪ੍ਰਾਪਤ ਹੋ ਗਈ, ਤੇਰੇ ਮਨ ਦੇ ਮੈਲ ਲਹਿ ਚੁੱਕੀ ਹੈ, ਜਿਹੜੀ ਬਹੁਤੇ ਜਨਮਾਂ ਦੀ ਲੱਗੀ ਹੋਈ ਸੀ। ਇਸ ਪ੍ਰਕਾਰ ਆਪ ਜੀ ਕਹਿੰਦੇ ਹਨ,
ਕੰਮ ਕਰਨੇ ਹੈ ਕਾਜਾਂ ਨੇਕਾਂ,
ਰਾਜਨ ਹੋਰ ਵੀ ਕਾਰਜ ਕਰਨੇ ਨੇ, ਬਹੁਤਿਆਂ ਨੂੰ ਤਾਰਨਾ, ਬਹੁਤੀ ਥਾਈ ਜਾਣਾ ਹੈ, ਕਈਆਂ ਦਾ ਹੰਕਾਰ ਤੋੜਨਾ, ਕਈਆਂ ਦਾ ਮਾਨ ਤੋੜਨਾ, ਕਈਆਂ ਦਾ ਪ੍ਰਭੂ ਨੂੰ ਜੋ ਪ੍ਰਭੂ ਨਾਲ ਜੋੜਨਾ, ਕਈਆਂ ਦਾ ਬੰਧਨਾਂ ਤੋਂ ਛੁਟਾਉਣਾ ਹੈ। ਇਸ ਪ੍ਰਕਾਰ ਅਸੀਂ ਕਈ ਕੰਮ ਹੋਰ ਕਰਨੇ ਆ। ਕਾਲ ਪ੍ਰਫੁੱਲ ਹੁੰਦੀ ਤੀ ਲੱਗੀ ਹੈ, ਹੁਣ ਤੇਰੇ ਕੋਲ ਬਹਿ ਰਹੀ ਹੈ ਤੇ ਯੋਗ ਨਹੀਂ, ਤੇਰੀ ਸ਼ਰਧਾ ਦੇਖ ਕੇ ਤੇਰੇ ਆ ਗਏ, ਤੇਰੇ ਕੋਲ ਤੈਨੂੰ ਵਿਵੇਕ ਬਣਾ ਦਿੱਤਾ ਹੈ, ਤੈਨੂੰ ਮੰਜੀ ਦੇ ਦਿੱਤੀ, ਸਿੱਖੀ ਦਾ ਪ੍ਰਦਾਰ, ਹੁਣ ਤੂੰ ਗਾਂਹ ਕਰ। ਇਵੇਂ ਜਿੱਥੇ ਜਿੱਥੇ ਗੁਰੂ ਕਾ ਸਿੱਖ ਜਾਵੇ, ਸਿੱਖੀ ਕਮਾਵੇ ਤੇ ਸਿੱਖੀ ਦਾ ਪ੍ਰਚਾਰ ਕਰੇ, ਗੁਰੂ ਕੀ ਬਹੁਤੀ ਖੁਸ਼ੀ ਤਾਂ ਪ੍ਰਾਪਤ ਹੁੰਦੀ ਹੈ।
ਗੁਰੂ ਧਿਆਨ ਮੈਂ ਸਦਾ ਸਮੀਪ,
ਸਾਡਾ ਧਿਆਨ ਧਰ ਕੇ ਤੂੰ ਜਦੋਂ ਗਾਰ ਕਰੇਗਾ ਨਾ, ਸਾਨੂੰ ਬਹਿ ਜਾਵੇਗਾ, ਅਸੀਂ ਤੇਰੇ ਸਮੀਪ ਨੇੜੇ ਹੋਵਾਂਗੇ, ਵੇਖਦਿਆ ਕਰ ਪਾਵੇਂ ਰੋਜ਼। ਇਹੀ ਭਾਵ ਉਦੇਸ਼ ਮਹਾਰਾਜ ਭੈਣ ਬੇਬੇ ਨਾਨਕੀ ਆਪ ਤੋਂ ਵੱਡੀ ਸੀ, ਉਹਨੂੰ ਦਿੱਤਾ ਸੀ, ਭੈਣ ਜੀ ਬਹੁਤਾ ਪ੍ਰੇਮ ਨਾ ਕਰ, ਜਦੋਂ ਉਜਾਰ ਕਰੇਗੀ ਉਦੋਂ ਤੇਰੇ ਕੋਲ ਆ ਜਾ ਕਰਾਂਗੇ। ਇਹ ਮਾਂ ਬਾਲ ਹੈ ਮਹਾਰਾਜ ਸਾਹਿਬ, ਅਸੀਂ ਯਾਦ ਕਰੀ ਸਾਡੇ ਕੋਲ ਨਾ ਆਉਣਗੇ, ਜ਼ਰੂਰ ਆਉਣਗੇ।
ਅਸ ਸੁਣੋ ਗਦ ਗਦ ਭਾਵ ਨਿਭਾ,
ਰਾਜਾ ਹੋ ਗਿਆ, ਪ੍ਰਸੰਨ ਹੋ ਗਿਆ ਮਹਾਰਾਜ ਉਪਦੇਸ਼ ਸੁਣ ਕੇ।
ਸਰਵ ਪ੍ਰਕਾਰ ਦੀਨ ਤੇ ਧੀਰਾ,
ਪ੍ਰਕਾਰ ਉਸ ਨੂੰ ਧੀਰਜ ਦੇ ਦਿੱਤੀ ਮਹਾਰਾਜ ਸਾਹਿਬ ਨੇ, ਗਿਆਨ ਬਖਸ਼ ਕਰਤਾ, ਦਾ ਹਿਰਦਾ ਟਿਕਾ ਦਿੱਤਾ।
ਗਮਨ ਕੀਓ ਗੁਣਾ ਗੁਣੀ ਗਹੀਰਾ,
ਗੁਣਾ ਦਾ ਗਹੀਰਾ, ਗੁਣਾਂ ਦੀ ਖਾਣ, ਗੁਣਾਂ ਦਾ ਸਮੁੰਦਰ, ਕਹਿਣ ਤੋਂ ਤੇ ਗਿਣਨ ਤੋਂ, ਤੋਲਣ ਤੇ ਮਿਣਨ ਤੋਂ, ਰਹਿਤ ਗੁਣ ਜਿਹਦੇ ਵਿੱਚ ਹੋਣਾ ਅਣਗਿਣਤ, ਉਹਨੂੰ ਗਹੀਰਾ ਕਹਿੰਦੇ ਨੇ। ਗਹੀਰਾ ਪਾਠੀਆਂ ਦਾ ਬੀਬੀਆਂ ਲਾਉਂਦੀਆਂ ਸਨ, ਜਾਂ ਖਾਣ ਸਮਝ ਲਵੋ, ਜਾਂ ਸਮੁੰਦਰ ਸਮਝ ਲਵੋ, ਅਣਗਿਣਤ ਤੋਲਣ ਤੋਂ ਰਹਿਤ ਬਹੁਤੇ ਵਿੱਚ ਗੁਣ ਹੋਣ। ਮਹਾਰਾਜ ਸਾਹਿਬ ਗੁਣਾਂ ਦੇ ਗਹੀਰੇ ਹੋ, ਤੁਹਾਡੀਆਂ ਕਲਾ, ਤੁਹਾਡੀਆਂ ਸ਼ਕਤੀਆਂ, ਤੁਹਾਡੇ ਗੁਣ ਇਹ ਗਿਣੇ ਨਹੀਂ ਜਾ ਸਕਦੇ। ਉੱਥੋਂ ਗੁਣਾਂ ਦੇ ਗਹੀਰੇ ਸਤਿਗੁਰੂ ਨੇ ਗਮਨ ਕੀਤਾ, ਤਿਆਰੀ ਕੀਤੀ, ਜਾਣਾ ਕੀਤਾ।
ਪੂਜਾ ਨਿਰਪ ਕੀ ਸ੍ਰੀ ਗੁਰ ਪਾਸੇ,
ਪੂਜਾ ਉਸ ਨਿਰਪ ਰਾਜ ਦੀ ਗੁਰੂ ਦੇ ਪਾਸੇ, ਪਿੱਛੋਂ ਸਾਰੇ ਜਗਤ ਦੇ ਲੋਕ ਕਰਦੇ ਹਨ ਪਿਆਰ ਸ਼ਰਧਾ ਨਾਲ। ਅਨੁਸਾਰ ਚੰਗੇ ਆਸ਼ੇ ਅਨੁਸਾਰ, ਚੰਗੇ ਖਿਆਲ ਅਨੁਸਾਰ ਰਾਜ ਨੂੰ ਲੋਕ ਮੰਨਦੇ ਨੇ ਕਿ ਗੁਰੂ ਕਾ ਸਿੱਖ ਪੂਰਨ ਬਣ ਗਿਆ ਹੈ, ਸਿੱਖੀ ਕਮਾਉਂਦਾ ਹੈ, ਸਿੱਖੀ ਦਾ ਪ੍ਰਚਾਰ ਕਰਦਾ, ਉਪਦੇਸ਼ ਦਿੰਦਾ ਹੈ।
ਬਰ ਪਾਵੇ ਜੋ ਜੇ ਮਨ ਪਾਵਾ,
ਮਨ ਚ ਪਾਉਂਦਾ ਉਹ ਬਰ ਦੁਨੀਆਂ ਦੇ ਲੋਕ ਰਾਜੇ ਪਾਸੋਂ ਪ੍ਰਾਪਤ ਕਰੀ ਜਾਂਦੇ ਹਨ।
ਕਰੇ ਸਦਾ ਸਤਸੰਗ ਸੁਹਾਵਾ,
ਸਦਾ ਹੀ ਸੰਗ ਸੁਹਾਵਾ, ਸੋਭਨੀਕ ਮਹਾਰਾਜ ਸਾਹਿਬ ਜੀ ਉਸ ਰਾਜੇ ਪਾਸੋਂ ਪ੍ਰਾਪਤ ਕਰਦੇ ਹਨ, ਤੇ ਮਹਾਰਾਜ ਸਾਹਿਬ ਉੱਥੋਂ ਚੱਲ ਕੇ ਤੋ ਤ੍ਰਿਆ ਦੇ ਰੇਸ ਭਾਵ ਰਾਜ ਨੂੰ, ਜੋ ਬੀਬੀਆਂ ਦਾ ਰਾਜ ਸੀ, ਬੀਬੀ ਉੱਥੇ ਰਾਜਾ ਸੀ, ਉਹ ਪਾਤਸ਼ਾਹ ਰਾਜ ਨੂੰ ਆਪ ਜੀ ਆ ਗਏ ਹਨ। ਉੱਥੇ ਆਉਣ ਤੋਂ ਮਹਾਰਾਜ ਸਾਹਿਬ ਜੀ ਇੱਕ ਸੁੰਦਰ ਗਲੀ ਵੇਖ ਕੇ, ਜੇ ਮੰਡੀ ਲੱਗੀ ਹੈ, ਸੁੰਦਰ ਦੁਕਾਨਾਂ ਬਣੀਆਂ ਹੋਈਆਂ ਹੈ, ਤੇ ਮਰਦਾਨਾ ਸੁਭਾਅ ਅਨੁਸਾਰ ਕਹਿਣ ਲੱਗਾ, ਮਹਾਰਾਜ ਸਾਹਿਬ ਮੈਨੂੰ ਬੜੀ ਪਿਆਸ ਲੱਗੀ ਹੈ, ਮੇਰਾ ਗਲਾ ਸੁੱਕ ਰਿਹਾ ਹੈ, ਤੇ ਮੈਨੂੰ ਆਗਿਆ ਦੇਵੋ ਤੇ ਮੈਂ ਕਿਸੇ ਘਰੋਂ ਜਲ ਛਾ ਗਿਆ ਵਾਂ, ਫਿਰ ਮੈਂ ਤੁਹਾਨੂੰ ਆਣ ਮਿਲਦਾ ਹੈ। ਚੰਗਾ ਮਰਦਾਨਿਆਂ ਚਲਿਆ ਗਿਆ, ਕੌਰਵ ਸੀ ਮਹਾਰਾਜ ਸਾਹਿਬ ਜੀ ਦੇ, ਮਰਦਾਨਾ ਚਲੇ ਗਏ ਹੈ। ਇੱਕ ਬੀਬੀ ਦੇ ਪਾਸੋਂ ਜਲ ਦੀ ਮੰਗ ਕੀਤੀ, ਬੜੀ ਖੁਸ਼ ਹੋਈ, ਮਿੱਠਾ ਬੋਲ ਕੇ ਕਹਿੰਦੀ, ਆ ਜਾ ਅੰਦਰ ਬਹਿ ਕੇ ਮੰਜੇ ਤੇ ਛਕ ਲੈ। ਜਲ ਛਕਾਉਣ ਦੇ ਬਹਾਨੇ ਇੱਕ ਜਾਦੂ ਦਾ ਮੰਤਰ, ਤੰਤਰ, ਧਾਗਾ, ਤਵੀਤ ਉਹਦੇ ਗਲ ਬੰਨ ਦਿੱਤਾ, ਤੇ ਮਰਦਾਨੇ ਦੀ ਦੇਹ ਪਲਟ ਕੇ ਤੇ ਭੇਡੂ ਬਣ ਗਈ। ਇੱਕ ਮੇਖ ਠੋਕ ਕੇ ਰੱਸੀ ਨਾਲ ਬੰਨ ਕੇ ਆ ਪਾਣੀ ਲੈਣ ਤੁਰ ਪਈ। ਤੇ ਮਰਦਾਨਾ ਬੜਾ ਕਸੂਤਰਾ ਫਸ ਗਿਆ, ਧਿਆਨ ਧਿਆਨ ਕਰਦਾ, ਦੇਹ ਬਦਲ ਗਈ ਹੈ, ਅੰਤਰ ਜਾਣੀ ਸਤਿਗੁਰੂ ਨੇ ਜਾਣਿਆ, ਕਹਿੰਦੇ ਬਾਲਿਆ ਮਰਦਾਨਾ ਤੇ ਕਿਤੇ ਫਸ ਗਿਆ ਜਾਵਦਾ ਦੀ ਖਬਰ ਹੀ ਆਈਏ, ਵਾਪਸ ਆਏ ਆ ਕੇ ਕਿਹਾ ਤੇ ਉਹ ਮੁੱਕਰ ਗਈ। ਮਰਦਾਨਾ ਬੋਲ ਕੇ ਧਿਆਨ ਧਿਆਨ ਕਰਕੇ ਜਣਾਉਂਦਾ ਜੀ ਮੈਂ ਇੱਥੇ ਹੀ ਹੈ। ਮਹਾਰਾਜ ਸਾਹਿਬ ਕਹਿੰਦੇ ਝੂਠ ਬੋਲਦੀ ਹੈ, ਕਲਰ ਕੀ ਬਨਜਾਰੀ ਹੈ, ਝੂਗੇ ਮੁਸ਼ਕ ਮੰਗੇਨ ਅਬਲਾਂ ਬਾਜੋ ਨਾਨਕਾ ਕਿਉਂ ਕਰ ਕੰਤ ਮਲੇਣ। ਤੇਰੇ ਅੰਦਰ ਬੈਠਾ ਸਾਡਾ ਸਿੱਖ, ਉਹਦਾ ਤੰਤੂ ਟੁੱਟ ਗਿਆ ਸਤਨਾਮ ਵਾਹਿਗੁਰੂ ਕਹਿਣ ਤੋਂ, ਬਾਣੀ ਉਚਾਰਨ ਤੋਂ, ਅਸਲ ਰੂਪ ਚ ਮਰਦਾਨਾ ਬਾਹਰ ਆ ਗਿਆ, ਉਹਦੇ ਸਿਰ ਨਾਲ ਘੜਾ ਜੁੜ ਗਿਆ, ਉਹ ਲਹਿੰਦਾ ਨਹੀਂ। ਨੂਰ ਜਹਾਂ ਤੇ ਹੋਰ ਕਈ ਚੱਲ ਕੇ ਆਈਆਂ ਨੇ, ਬੜਾ ਯਤਨ ਕਰਦੀਆਂ ਨੇ, ਤਰਲੇ ਲੈਂਦੀਆਂ ਨੇ, ਫਿਰ ਮਾਫ਼ੀ ਮੰਗੀ ਕਿ ਕਿਸੇ ਨਾਲ ਮਖੌਲ ਨਾ ਕਰਿਆ ਕਰੋ, ਆਏ ਗਏ ਸਾਧੂ ਨਾਲ ਪਰਮੇਸ਼ਰ ਦਾ ਨਾਮ ਜਪੋ, ਇਹ ਉਪਦੇਸ਼ ਆਉਣ ਵਾਲੇ ਪ੍ਰਸੰਗ ਵਿੱਚ ਆ ਰਿਹਾ, ਜੇ ਗਰੀਬ ਰਿਵਾਜ ਨੂੰ ਪਾਇਆ ਤੇ ਕੱਲ ਨੂੰ ਬਲ ਬੁੱਧੀ ਸਾਨੂੰ ਸਾਰਿਆਂ ਨੂੰ ਦੇਣ, ਤੇ ਇਹ ਕਥਾ ਵਿਹਾਸ ਨਾਲ ਸੁਣ ਕੇ ਕਮਾ ਕੇ ਜ਼ਿੰਦਗੀ ਜੀਵਨ ਸਫਲਾ ਕਰਨਾ। ਆਓ ਹੁਣ ਸਤਿਕਾਰਯੋਗ ਵੀਰਾਂ ਪਾਸੋਂ, ਸਾਡੇ ਜਥੇ ਪਾਸੋਂ ਗੁਰੂ ਕਾ ਪ੍ਰਸੰਗ ਸੁੰਦਰ ਉਪਦੇਸ਼ ਸੁਣ ਕੇ ਆਨੰਦ ਮਾਣੀਏ। ਗਰੀਬ ਰਿਵਾਜ ਕਿਰਪਾ ਕਰਨ, ਪੜਿਆ ਸੁਣਿਆ ਥਾਂਏ ਪਾਉਣ, ਰਸਨਾ ਪਵਿੱਤਰ ਕਰੋ, ਫਤਿਹ ਗਜਾਓ, ਸਾਰੇ ਪਿਆਰ ਨਾਲ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।